ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਖਤੇ ਜਿਗਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲੂ ਸਤਿਗੁਰੂ ਹਿੰਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਬੜੇ ਨੇਮ ਅਤੇ ਪ੍ਰੇਮ ਨੂੰ ਨਿਭਾਉਂਦਿਆਂ ਹੋਇਆ ਕਦਮ ਕਦਮ ਚੱਲ ਕੇ ਰੁਝੇਵਿਆਂ ਭਰੇ ਜੀਵਨ ਦੇ ਵਿੱਚ ਸਮਾਂ ਕੱਢਦੇ ਆ ਸਤਿਗੁਰੂ ਦੇ ਦਰਬਾਰ ਵਿੱਚ ਆਪ ਸੰਗਤ ਹਾਜ਼ਰ ਹੋਏ ਹੋ। ਬੜੇ ਵੱਡੇ ਭਾਗ ਨੇ ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪ੍ਰਗਾਸਾ ਪੂਰਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਸੱਚੇ ਪਾਤਸ਼ਾਹ ਦੇ ਦਰਸ਼ਨ ਪ੍ਰਸ਼ਨ ਕੀਤੇ ਨੇ। ਬੜੇ ਆਨੰਦ ਦੇ ਵਿੱਚ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਤਸ਼ਾਹ ਆਪ ਸੰਗਤਾਂ ਨੇ ਕੀਰਤਨ ਸੁਣਿਆ। ਨਿਤ ਦਾ ਜੋ ਨੇਮ ਆ ਸਥਾਨ ਦਾ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਜੋ ਸਤਿਗੁਰੂ ਦਾ ਮਹਾਨ ਤੇਜ ਪ੍ਰਤਾਪ ਭਰਿਆ ਇਤਿਹਾਸ ਲਿਖਿਆ ਉਹ ਲੜੀਵਾਰ ਆਪ ਸੰਗਤਾਂ ਸਰਵਣ ਕਰਦੇ ਉਹ ਪ੍ਰਸੰਗ ਹੁਣ ਛੇਵੇਂ ਪਾਤਸ਼ਾਹ ਜੀ ਦੇ ਜੰਗ ਦਾ ਪ੍ਰਸੰਗ ਚੱਲ ਰਿਹਾ। ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਬਹੁਤ ਹੀ ਜ਼ਿਆਦਾ ਪਰ ਉਪਕਾਰੀ ਵੈਰੀਆਂ ਦੇ ਦਲਾਂ ਨੂੰ ਭੰਜਨ ਵਿਨਾਸ਼ ਕਰਨ ਵਾਲੇ ਖਤਮ ਕਰਨ ਵਾਲੇ ਸਤਿਗੁਰੂ ਦੁਨੀਆਂ ਤੇ ਵਿਦਵਾਨਾਂ ਦਾ ਕਥਨ ਹੈ ਲਗਭਗ 2000 ਦੇ ਕਰੀਬ ਜੰਗ ਹੋਏ ਨੇ ਧਰਤੀ ਤੇ ਉਹ 2000 ਦੇ 2000 ਜਿਹੜੇ ਜੰਗ ਨੇ ਉਹਨਾਂ ਵਿਚੋਂ 14 ਜੰਗ ਦਸ਼ਮੇਸ਼ ਪਿਤਾ ਜੀ ਦੇ 4 ਜੰਗ ਛੇਵੇਂ ਪਾਤਸ਼ਾਹ ਜੀ ਦੇ ਇਹ 18 ਜੰਗ ਕੱਢ ਦਿਓ ਬਾਕੀ ਸਾਰੇ ਦੇ ਸਾਰੇ ਜਾਰ ਜੋਰੂ ਜ਼ਮੀਨ ਦੀ ਕਤਲ ਹੋਏ ਆ। ਇਹ ਸਤਿਗੁਰੂ ਮਹਾਰਾਜ ਦੇ ਜਿਹੜੇ ਜੰਗ ਨੇ ਇਹ ਨਾ ਜਰ ਦੀ ਖਾਤਰ ਨਾ ਜੋਰੂ ਨਾ ਜ਼ਮੀਨ ਤਿੰਨਾਂ ਕਾਰਨਾਂ ਦੇ ਵਿੱਚ ਕੋਈ ਵੀ ਕਾਰਨ ਨਹੀਂ। ਇਹ ਤਾਂ ਮਹਾਰਾਜ ਦੇ ਜਿਹੜੇ ਜੰਗ ਯੁੱਧ ਨੇ ਜਾਹੀ ਕਾਜ ਧਰਾ ਹਮ ਜਨਮੰ ਸਮਝ ਲੇਹੋ ਸਾਧੂ ਸਮ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਰੇ ਉਪਾਰਨ ਇਹ ਕੁਝ ਕਾਰਨਾਂ ਕਰਕੇ ਸਤਿਗੁਰੂ ਮਹਾਰਾਜ ਦਸ਼ਮੇਸ਼ ਪਿਤਾ ਜੀ ਨੇ ਜਿੱਥੇ ਜੰਗ ਲੜੇ ਉੱਥੇ ਚੌਥੇ ਵਾਹਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਵੀ ਜੰਗ ਲੜੇ ਹੈ। ਇਹ ਚਾਰੇ ਜੰਗਾਂ ਦੀ ਜਿਹੜੀ ਵਿਲੱਖਣਤਾ ਹੈ ਜਿਨ੍ਹਾਂ ਚੋਂ ਪਹਿਲਾ ਜੰਗ ਆਪ ਸੰਗਤਾਂ ਲੋਹਗੜ੍ਹ ਸਾਹਿਬ ਦਾ ਸਰਵਣ ਕਰ ਰਹੇ ਹੋ ਉਹ ਇਹ ਹੈ ਵੀ ਸੂਰਜ ਚੜ੍ਹਦੇ ਨਾਲ ਜੰਗ ਸ਼ੁਰੂ ਹੁੰਦਾ ਤੇ ਸੂਰਜ ਛਿਪਦੇ ਦੇ ਨਾਲ ਨਾਲ ਜੰਗ ਦੀ ਸਮਾਪਤੀ ਹੋ ਜਾਂਦੀ ਸੀ। ਮਹਾਰਾਜ ਇੱਕ ਦਿਨ ਦੇ ਜੰਗ ਸਮਾਪਤ ਕਰ ਦਿੰਦੇ ਸੀ। ਭਾਵੇਂ 7000 ਫੌਜ ਆਈ ਭਾਵੇਂ 15000 ਆਈ ਭਾਵੇਂ 35000 ਤੇ ਭਾਵੇਂ 1.25 ਲੱਖ ਤੋਂ ਉੱਪਰ ਸਤਿਗੁਰੂ ਜੀ ਨੇ ਸੂਰਜ ਛਿਪਣ ਤੋਂ ਪਹਿਲਾਂ ਸਾਰੀ ਫੌਜ ਨੂੰ ਵੈਰੀਆਂ ਦੇ ਦਲ ਨੂੰ ਭੰਜਣ ਦਾ ਅਰਥ ਵਿਨਾਸ਼ ਕਰਕੇ ਤੇ ਚਾਰੋ ਹੀ ਜੰਗ ਜਿੱਤੇ ਨੇ। ਇਹ ਵਿਲੱਖਣਤਾ ਹੈ। ਦੁਨੀਆਂ ਨੇ ਕਿਸੇ ਵੀ ਜੰਗ ਦੇ ਵਿੱਚ ਐਸੀ ਮਿਸਾਲ ਨਹੀਂ ਮਿਲੇਗੀ। ਸੋ ਭਾਗਾਂ ਵਾਲਿਓ ਜਿਹੜੇ ਐਸੇ ਮਹਾਨ ਸਤਿਗੁਰੂ ਦਾ ਇਤਿਹਾਸ ਸਰਵਣ ਕਰ ਰਹੇ ਹੋ ਆਓ ਅਸੀਂ ਇਸ ਰੂਪ ਚ ਸਾਰੀ ਸੰਗਤ ਉਚਾਰਨ ਕਰੋ ਜੀ
ਸਤਨਾਮ ਗੁਰੂ ਸਾਹਿਬ ਜੀਓ
ਫਿਰ ਕਰੋ ਕਿਰਪਾ ਜੀ ਸਤਨਾਮ
ਗਿਰੇ ਵਾਹੇ ਗੁਰੂ ਸਾਹਿਬ ਜੀਓ ਦੋਏਰਾ ਦੋਏ ਦਿਸ਼ ਤੇ ਗੁਰ ਦਲ ਪਰਿਓ ਪਈ ਤੁਰੰਗਨ ਮਾਰ
ਦੋਵਾਂ ਹੀ ਤਰਫਾਂ ਤੋਂ ਗੁਰੂ ਸਾਹਿਬ ਦਾ ਜੋ ਦਲ ਹੈ ਬੈਰੀਆਂ ਦੇ ਦਲ ਤੇ ਜਾ ਪਿਆ। ਜਿਸ ਵੇਲੇ ਦੋਵਾਂ ਪਾਸਿਆਂ ਤੋਂ ਬੈਰੀਆਂ ਦੇ ਦਲ ਨੂੰ ਘੇਰੇ ਹੈ ਪਰੇ ਉਹ ਭਈ ਤੁਫੰਗਣ ਮਾਰ ਤੁਫੰਗ ਨਾਮ ਬੰਦੂਕ ਦਾ। ਜਦੋਂ ਆਪਾਂ ਪੁਰਾਤਨ ਬੰਦੂਕਾਂ ਵੇਖਦੇ ਹਾਂ ਨਾ ਅੱਜ ਦੇ ਅਸੀਂ ਚੁੱਕ ਨਹੀਂ ਸਕਦੇ। ਕਿਤੇ ਅੰਮ੍ਰਿਤਸਰ ਸਾਹਿਬ ਜਾਈਏ ਅਜਾਇਬ ਘਰ ਦੇ ਵਿਚ ਆਪਾਂ ਦੇਖਦੇ ਆ ਪੁਰਾਤਨ ਬੰਦੂਕਾਂ, ਹੈਰਾਨ ਹੋ ਜਾਈਦਾ ਵੀ ਘੋੜਿਆਂ ਤੇ ਚੜ ਕੇ ਸੂਰਮੇ ਚੁੱਕਦੇ ਕਿਵੇਂ ਹੋਣਗੇ। ਮਹਾਨ ਗੁਰਸਿੱਖਾਂ ਨੇ ਗੁਰਸੰਗਤ ਚ ਚਾਰੇ ਪਾਸਿਓਂ ਬੰਦੂਕਾਂ ਦੀ ਮਾਰ, ਗੋਲੀਆਂ ਦੀ ਮਾਰ ਪਾਈ ਹੈ।
ਗਿਰੇ ਵੀਰ ਸਿੰਘ ਰਾਮ ਮੈਂ ਆਗੇ ਕਿਤਕ ਸੁਮਾਰ।
ਇਸ ਵੇਲੇ ਗੁਰਸਿੱਖਾਂ ਨੇ ਡਟ ਕਰਕੇ ਯੁੱਧ ਕੀਤਾ, ਚਾਰੇ ਪਾਸਿਓਂ ਗੋਲੀਆਂ ਚੱਲੀਆਂ ਨੇ। ਬਹੁਤੇ ਜਿਹੜੇ ਸਿਪਾਹੀ ਸੀ ਨਾ ਬੈਰੀ ਦਲ ਦੇ, ਉਹਨਾਂ ਦੇ ਅੰਗ ਬਿੰਨੇ ਗਏ, ਮਰ ਮਰ ਡਿੱਗਦੇ ਆ ਘੋੜਿਆਂ ਤੋਂ। ਤੇ ਫਿਰ ਬਹੁਤੇ ਡਰ ਕੇ ਦਹਿਰ ਕੇ ਭੱਜ ਜਾਂਦੇ ਹਨ।
ਸ੍ਰੀ ਹਰਗੋਬਿੰਦ ਕੇ ਬੜ ਜੋਧਾ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੇ ਜਿਹੜੇ ਯੋਧੇ ਮਹਾਂਵਾਲੀ ਗੁਰਸਿੱਖ ਹਨ।
ਲਥੇਰ ਪਥੇਰ ਸੁਕਰੁਦਾ,
ਲਥੇਰ ਪਥੇਰ ਹੁੰਦੀ ਆ ਗੁਰਮੁਖੋ, ਵੀ ਲੋਥ ਪੋਥ, ਲੋਥਾਂ ਤੇ ਲੋਥਾਂ ਚੜਾ ਦੇਣੀ ਆ, ਸੂਰਮਿਆਂ ਨੂੰ ਮਿੱਟੀ ਦੇ ਵਿਚ ਮਿਲਾ ਦੇਣਾ, ਧੂੜ ਚਟਾ ਦੇਣੀ। ਕਿਉਂ ਗੁਰਸਿੱਖਾਂ ਨੇ ਐਸਾ ਜੰਗ ਮਚਾਇਆ, ਘਮਾਸਾਨ ਪ੍ਰਚੰਡ ਯੁੱਧ ਹੋਇਆ।
ਉਦੋ ਗਾਓ ਦੋਏ ਹਰੀ ਕੇ,
ਇੱਕ ਭਾਈ ਉਦੋ ਜੀ, ਦੂਸਰਾ ਨਾਮ ਹੈ ਗੁਰਸੰਗਤ ਜੀ ਭਾਈ ਦਾਊ ਜੀ। ਇਹ ਜਿਹੜੇ ਦੋਵੇਂ ਗੁਰਸਿੱਖ ਨੇ ਹਰੀ ਕੇ ਦੇ ਹਨ।
ਅਮੀਆਂ ਹੇਹਰ ਮੁਖ ਅਨੀਕੇ,
ਫਿਰ ਭਾਈ ਅਮੀਆਂ ਜੀ ਤੇ ਭਾਈ ਹੇਹਰ ਜੀ, ਇਹ ਫੌਜ ਦੇ ਮੁਖ ਅਨੀਕੇ, ਅਨੀ ਦਾ ਅਰਥ ਫੌਜ, ਫੌਜ ਦੇ ਮੁਖੀ ਨੇ, ਮਹਾਰਾਜ ਨੇ ਮੁਖੀ ਥਾਪੇ ਹਨ।
ਰਿੰਦਾਵਾ ਮੋਹਰੂ ਬੜ ਵੀਰ,
ਰੰਧਾਵਿਆਂ ਦੇ ਵਿਚ ਭਾਈ ਮੋਹਰੂ ਜੀ ਜਿਹੜੇ ਮਹਾਬਲੀ ਯੋਧੇ ਸੂਰਮੇ ਹਨ।
ਮੋਹਨ ਅਪਰ ਗੋਪਾਲਾ ਤੀਰ,
ਇਹ ਸੂਰਮੇ ਜਿਹੜੇ ਸੈਨਾਪਤੀ ਗੁਰਸਿੱਖ ਨੇ ਨਾ ਗੁਰਮੁਖ, ਉਹਨਾਂ ਦੇ ਨਾਮ ਨੇ ਬੜ ਧੀਰ। ਜਦੋਂ ਜਦੋਂ ਹੋ ਰਿਹਾ ਹੋਵੇ ਤੇ ਚਾਰੇ ਪਾਸੇ ਘਮਾਸਾਨ ਪ੍ਰਚੰਡ ਯੁੱਧ ਵਿਚ ਮੌਤ ਹੀ ਮੌਤ ਦੀਂਦੀ ਹੋਵੇ, ਉਦੋਂ ਚੰਗੇ ਚੰਗੇ ਸੂਰਮੇ ਦਾ ਧੀਰਜ ਹਿੱਲ ਜਾਂਦਾ, ਜੰਗ ਭੂਮੀ ਛੱਡ ਕੇ ਭੱਜ ਜਾਂਦੇ ਆ। ਧੀਰਜ ਤਾਂ ਕੋਈ ਕੋਈ ਹੁੰਦਾ ਹੈ। ਇਹ ਜਿਹੜੇ ਗੁਰਸਿੱਖ ਦਾ ਨਾਮ ਲਿਆ ਨਾ ਭਾਈ ਮੋਹਨ ਹੈ, ਅਪਰ ਗੋਪਾਲਾ ਧੀਰ, ਭਾਈ ਗੋਪਾਲਾ ਜੀ, ਭਾਈ ਮੋਹਨ ਜੀ, ਇਹ ਵੱਡੇ ਧੀਰਜ ਧਾਰੀ ਸੂਰਮੇ ਹਨ।
ਜੈਤਾ ਤੋਤਾ ਕਿਸ਼ਨ ਨਿਹਾਲੂ,
ਭਾਈ ਜੈਤਾ ਜੀ, ਭਾਈ ਤੋਤਾ ਜੀ, ਭਾਈ ਕਿਸ਼ਨਾ ਜੀ, ਭਾਈ ਨਿਹਾਲੂ ਜੀ,
ਨਾਮ ਪਿਰਾਗਾ ਸੂਰ ਵਿਸਾਲੂ,
ਭਾਈ ਪਿਰਾਗਾ ਜੀ ਜਿਹੜੇ ਵੱਡੇ ਮਹਾਨ ਸੂਰਮਿਆਂ ਵਿਚੋਂ ਸੂਰਮੇ ਚੁਣਿੰਦੇ ਹਨ।
ਤਖਤੂ ਦਿਆਲ ਤਿਲੋਕਾ ਧੀਰਾ,
ਭਾਈ ਤਖਤੂ ਜੀ, ਭਾਈ ਦਿਆਲ ਜੀ, ਇਹ ਵੱਡੇ ਧੀਰਜ ਧਾਰੀ ਸੂਰਮੇ ਹਨ।
ਦੇਵੀ ਦਾਸ ਅਨੰਤਾ ਹੀਰਾ,
ਭਾਈ ਦੇਵੀ ਦਾਸ ਜੀ, ਭਾਈ ਅਨੰਤਾ ਜੀ, ਸੂਰਮਿਆਂ ਵਿਚੋਂ ਹੀਰੇ ਸੂਰਮੇ ਹਨ।
ਪੈੜਾ ਆਦਿਕ ਕੌਣ ਗਨੀਜੈ,
ਭਾਈ ਪੈੜਾ ਜੀ, ਇਹ ਗੁਰਮੁਖਾਂ ਗੁਰਸਿੱਖਾਂ ਦੇ ਯੋਧਿਆਂ ਦੇ ਨਾਮ ਨੇ। ਭਾਈ ਸਾਹਿਬ ਕਹਿੰਦੇ ਕਿਹਦਾ ਕਿਹਦਾ ਨਾਮ ਲਈਏ।
ਗੁਰ ਸੈਨਾ ਕੇ ਮੁਖੀ ਜਨੀਜੈ,
ਗੁਰੂ ਕੀ ਫੌਜ ਦੇ ਮੁਖੀ ਸਿੱਖ ਜਾਣਨਾ ਕਰੋ।
ਮਲਕ ਬਿਪਰ ਬੜ ਜੋਧਾ,
ਬ੍ਰਾਹਮਣਾਂ ਦੇ ਵਿਚੋਂ ਗੁਰੂ ਕਾ ਸਿੱਖ ਹੋਇਆ ਭਾਈ ਜਾਤੀ ਮਲਕ, ਵੱਡਾ ਹੀ ਕਹਿੰਦੇ ਸੂਰਮਾ।
ਸੋਢੀ ਬੰਸ ਸਭਨ ਕੋ ਪਰੋਦਾ,
ਸੋਢੀਆਂ ਦੀ ਬੰਸ ਦੇ ਸੂਰਮੇ ਵੱਡੇ ਵੀਰ ਰਸ ਧਾਰਨ ਵਾਲੇ ਹਨ।
ਜੇਠਾ ਬਿਧੀ ਚੰਦ ਬਲਵੰਤਾ,
ਭਾਈ ਜੇਠਾ ਜੀ, ਭਾਈ ਬਿਧੀ ਚੰਦ ਜੀ ਬੜੇ ਬਲ ਧਾਰੀ ਸੂਰਮੇ ਹਨ।
ਪੈਂਦੇ ਖਾਨ ਵੀਰ ਅਤਿਅੰਤਾ,
ਪੈਂਦੇ ਖਾਨ ਜਿਹਨੂੰ ਮਹਾਰਾਜ ਨੇ ਬੜੇ ਲਾਡ ਨਾਲ ਪਾਲਿਆ, ਬੜੀਆਂ ਖੁਰਾਕਾਂ ਦੇ ਦੇ ਕੇ ਮਹਾਰਾਜ ਨੇ ਬਲੀ ਕੀਤਾ।
ਬਾਬਕ ਨਾਮ ਰਬਾਬੀ ਪਾਸ,
ਵਾਹਿਗੁਰੂ ਸਤਿਗੁਰੂ ਦੇ ਦਰ ਦਾ ਰਬਾਬੀ ਸਿੱਖ। ਦੇਖੋ ਸਤਿਗੁਰੂ ਦੀ ਕੈਸੀ ਖੇਡ ਗੁਰਸੰਗਤ ਜੀ, ਜੇ ਸਤਿਗੁਰੂ ਮਹਾਰਾਜ ਨੇ ਜੰਗ ਕੀਤਾ ਤਾਂ ਗੁਰੂ ਘਰ ਦੇ ਰਬਾਬੀ ਵੀ ਵਿਚ ਸ਼ਾਮਲ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਬਾਬਕ ਨਾਮ ਦਾ ਰਬਾਬੀ, ਉਹ ਵੀ ਕਹਿੰਦੇ ਸੂਰਮਿਆਂ ਦੇ ਨਾਲ ਮਿਲ ਕੇ ਯੁੱਧ ਵਿਚ ਉਤਰਿਆ।
ਆਯੁਧ ਵਿਦਿਆ ਕੋ ਅਭਿਆਸ,
ਯੁੱਧ ਵਿਦਿਆ ਦਾ ਕਹਿੰਦੇ ਅਭਿਆਸ ਹੀ ਹੈ ਇਹ ਭਾਈ ਬਾਬਕ, ਜਿੱਥੇ ਕੀਰਤਨ ਕਰਦਾ ਨਾ ਰਬਾਬ ਨਾਲ, ਉਥੇ ਨਾਲ ਨਾਲ ਯੁੱਧ ਵਿਦਿਆ ਦਾ ਵੀ ਮਹਾਰਤ ਰੱਖਣ ਵਾਲਾ ਹੈ।
ਏਤੇ ਸਮੇਂ ਭਏ ਰੰਗ ਰੱਤੇ,
ਇਹ ਬੜੇ ਯੁੱਧ ਦੇ ਰੰਗ ਵਿਚ ਰੱਤੇ ਹੋਏ ਸੂਰਮੇ ਜੂਝ ਰਹੇ ਹਨ।
ਚਲੀ ਕਿਰਪਾ ਨੈ ਰਿਸ ਭਰ ਤੱਤੇ,
ਜੋ ਸੂਰਮਿਆਂ ਨੂੰ ਬੜਾ ਵੀਰ ਰਸ ਉਸ ਵੇਲੇ ਆਇਆ ਹੋਇਆ, ਸੂਰਮੇ ਗੁਰਸੰਗਤ ਜੀ ਇਕ ਦੂਸਰਿਆਂ ਦੇ ਉਪਰ ਤਲਵਾਰਾਂ ਦੇ ਕਿਰਪਾਨਾਂ ਦੇ ਵਾਰ ਕਰ ਰਹੇ ਹਨ।
ਲੁਤਫ ਉੱਲਾ ਖਾਨ ਬਹਾਦਰ,
ਲੁਤਫ ਉੱਲਾ ਖਾਨ ਇਹ ਜਿਹੜਾ ਹੈ ਇਧਰੋਂ ਬੈਰੀਆਂ ਦਾ ਸੈਨਾਪਤੀ, ਹੁਣ ਇਧਰੋਂ ਪਹਿਲਾਂ ਗੁਰਸਿੱਖਾਂ ਦੇ ਸੈਨਾਪਤੀਆਂ ਦੇ ਨਾਮ ਆਏ, ਹੁਣ ਉਧਰ ਬੈਰੀਆਂ ਦੇ ਦਲ ਦੇ। ਇਹ ਕਹਿੰਦੇ ਜਿਹੜਾ ਬੈਰੀਆਂ ਦੇ ਵਿਚੋਂ ਸੂਰਮਾ ਹੈ ਲੁਤਫ ਉੱਲਾ ਖਾਨ, ਇਹ ਵੀ ਸੈਨਾਪਤੀ ਜਾਣਨਾ ਕਰੋ।
ਸ਼ਾਹ ਜਹਾਂ ਰੱਖੇ ਜਿਸ ਆਦਰ,
ਬਾਦਸ਼ਾਹ ਸ਼ਾਹ ਜਹਾਂ ਆਪਣੇ ਸੈਨਾਪਤੀਆਂ ਦੀ ਸਭਾ ਚ ਇਹਦਾ ਆਦਰ ਸਤਿਕਾਰ ਕਰਦਾ, ਭਾਵ ਇਹ ਸੂਰਮਿਆਂ ਵਿਚੋਂ ਮਹਾਨ ਚੁਨਿੰਦਾ ਸੂਰਮਾ ਹੈ।
ਇਸਮਾਇਲ ਖਾਨ ਚਮੂਪਤੀ,
ਫਿਰ ਇਸਮਾਇਲ ਖਾਨ ਇਹ ਵੀ ਕਹਿੰਦੇ ਚਮੂਪਤੀ ਭਾਵ ਸੈਨਾਪਤੀ ਜਾਣਨਾ ਕਰੋ।
ਜੋ ਜਾਣਤ ਹੈ ਯੁੱਧ ਕਰਨ ਅਤ,
ਯੁੱਧ ਕਰਨ ਦੀ ਵੀ ਵਿਦਿਆ ਗੁਰਮੁਖੋ, ਜਿਵੇਂ ਗੁਰਸਿੱਖ ਮੁੱਠੀ ਭਰ ਗਿਣਤੀ ਵਿਚ ਹੋਇਆ ਕਰਦੇ ਸਿੰਘ, ਤੇ ਬੈਰੀਆਂ ਦੇ ਦਲ ਲੱਖਾਂ ਦੀ ਤਾਦਾਦ ਵਿਚ, ਨੀਤੀ ਤੋਂ ਬਿਨਾਂ ਤਾਂ ਯੁੱਧ ਨਹੀਂ ਨਾ ਹੁੰਦਾ। ਯੁੱਧ ਦੀ ਆਪਣੀ ਵੀ ਨੀਤੀ ਹੈ, ਗੁਰਸਿੱਖਾਂ ਨੇ ਸਤਿਗੁਰਾਂ ਤੋਂ ਬਾਅਦ ਜਿਹੜੇ ਯੁੱਧ ਲੜੇ ਹਨ ਉਹ ਗਰੀਲਾ ਨੀਤੀ ਨਾਲ ਲੜੇ ਆ। ਇਸ ਤਰ੍ਹਾਂ ਇਹ ਜਿਹੜਾ ਬੈਰੀਆਂ ਦੇ ਵਿਚੋਂ ਫੌਜ ਦਾ ਮੁਖੀ ਹੈ ਨਾ ਇਸਮਾਇਲ ਖਾਨ, ਬੜਾ ਨੀਤੀ ਬੇਤਾ ਹੈ।
ਦੁੰਬੇ ਖਾਨ ਬਹਾਦਰ ਖਾਨ,
ਇਧਰ ਬਹਾਦਰ ਖਾਨ ਦੁੰਬੇ ਖਾਨ ਇਹ ਵੀ ਕਹਿੰਦੇ ਸੈਨਾਪਤੀ ਜਾਣਨਾ ਕਰੋ।
ਸੈਯਦ ਇੱਕ ਦੀਦਾਰ ਅਲੀ ਭਾਰਾ,
ਇੱਕ ਦੀਦਾਰ ਅਲੀ ਸੈਯਦਾਂ ਦੇ ਵਿਚੋਂ ਭਾਰੀ ਸੂਰਮਾ ਹੈ।
ਬਲੀ ਬੇਗ ਦਲ ਬੇਗ ਉਦਾਰਾ,
ਬਲੀ ਬੇਗ ਬੜੇ ਬੇਗ ਨਾਲ ਜੰਗ ਕਰਦਾ ਹੈ।
ਇਸ ਤੇ ਆਦ ਮੁਗਲ ਸਰਦਾਰ,
ਇਸ ਤਰ੍ਹਾਂ ਦੇ ਜਿਹੜੇ ਮੁਗਲਾਂ ਦੇ ਸੈਨਾਪਤੀ ਮੁਖੀ ਨੇ ਫੌਜ ਦੇ, ਉਹਨਾਂ ਦੇ ਨਾਮ ਜਾਣਨਾ ਕਰੋ।
ਜਿਨ ਸੰਗ ਸੈਨਾ ਕਈ ਹਜ਼ਾਰ,
ਉਹਨਾਂ ਨਾਲ ਕਈ ਹਜ਼ਾਰ ਦੀ ਤਾਦਾਦ ਵਿਚ ਫੌਜ ਚੜ ਕੇ ਆਈ ਹੋਈ ਹੈ।
ਰੋਲਾ ਪਰਿਓ ਸਭੀ ਦੁੱਖ ਪਰੇ,
ਜਦੋਂ ਕਹਿੰਦੇ ਜੰਗ ਸ਼ੁਰੂ ਹੋਇਆ ਨਾ ਦੋਵਾਂ ਪਾਸਿਆਂ ਤੋਂ ਰੌਲਾ ਪੈ ਗਿਆ, ਮਾਰ ਲੋ ਮਾਰ ਲੋ, ਤੇ ਸੂਰਮੇ ਦੋਵਾਂ ਤਰਫਾਂ ਤੋਂ ਜੁਟ ਗਏ ਹਨ। ਦੋਵੇਂ ਪਾਸੇ ਦੇ ਜਿਹੜੇ ਯੋਧੇ ਨੇ ਸੂਰਮੇ ਉਹ ਜਿੱਤ ਚਾਹੁੰਦੇ ਹਨ।
ਭੁਜੰਗ ਪ੍ਰਿਆਤ ਛੰਦ ਦੋ ਵੀਰ ਬਾਂਕੇ ਗੁਰੂ ਕੇ ਵਧਾਏ,
ਜਿਹੜੇ ਦੋਵੇਂ ਸੂਰਮੇ ਨੇ ਨਾ ਗੁਰੂ ਕੇ ਬਾਂਕੇ, ਬੜੇ ਸਵੀਲੇ ਬੜੇ ਯੋਧੇ। ਇਹ ਭੁਜੰਗ ਛੰਦ, ਭੁਜੰਗ ਦਾ ਅਰਥ ਹੁੰਦਾ ਗੁਰਸੰਗਤ ਜੀ ਸਪੋਲੀਆ, ਸੱਪ ਦਾ ਬੱਚਾ, ਜਿਵੇਂ ਜਾਪ ਸਾਹਿਬ ਦੇ ਵਿਚ ਭੁਜੰਗ ਪ੍ਰਿਆਤ ਛੰਦ, ਇਸੇ ਤਰ੍ਹਾਂ ਇਹਦੀ ਚਾਲ ਜਿਵੇਂ ਪੜ੍ਹੀ ਹੈਗੀ ਸੱਭਰਵਾਲ ਸਾਹਿਬ ਨੇ, ਇਹ ਜਿਵੇਂ ਸੱਪ ਦਾ ਸਪੋਲੀਆ ਬਾਲਵਲੇਵੇਂ ਖਾ ਕੇ ਚੱਲਦਾ ਨਾ, ਇਸੇ ਤਰ੍ਹਾਂ ਇਹਦੀ ਚਾਲ ਹੈ ਜਿਵੇਂ ਸੱਭਰਵਾਲ ਸਾਹਿਬ ਨੇ ਪੜ੍ਹਿਆ, ਬੜਾ ਛੰਦ ਦੇ ਵਿਚ ਆਨੰਦ ਆਉਂਦਾ।
ਦੋ ਵੀਰ ਬਾਂਕੇ ਗੁਰੂ ਕੇ ਵਧਾਏ, ਬਿਧੀ ਚੰਦ ਪੈਂਦਾ ਹਿਰਦੇ ਰੋਸ ਆਏ,
ਬਾਬਾ ਬਿਧੀ ਚੰਦ ਜੀ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਬਾਬਾ ਬਿਧੀ ਚੰਦ ਜੀ ਨੂੰ ਯੁੱਧ ਵੇਖ ਕੇ ਜੰਗ ਭੂਮੀ ਵੇਖ ਕੇ ਬੜਾ ਵੀਰ ਰਸ ਜਾਗ, ਵੀਰ ਰਸ ਧਾਰ ਕੇ ਅੱਗੇ ਵਧੇ ਹਨ।
ਮਲੇਛੀ ਜਮੂ ਸਿੰਧ ਜੈਸੀ ਵਿਸਾਲਾ,
ਹੁਣ ਜਿਹੜੀ ਬੈਰੀਆਂ ਦੀ ਫੌਜ ਆ ਉਹ ਇਉਂ ਲੱਗਦੀ ਜਿਵੇਂ ਸਮੁੰਦਰ ਹੋਵੇ, ਭਾਵ ਜਿਵੇਂ ਸਮੁੰਦਰ ਦਾ ਪਾਣੀ ਠਾਠਾ ਮਾਰਦਾ, ਸਮੁੰਦਰ ਦਾ ਕੋਈ ਆਦ ਅੰਤ ਨਹੀਂ ਦਿੰਦਾ। ਇਸੇ ਤਰ੍ਹਾਂ ਬੈਰੀਆਂ ਦੀ ਜਿਹੜੀ ਫੌਜ ਹੈ ਮੁਗਲ ਫੌਜ, ਉਹ ਚਾਰੇ ਪਾਸੇ ਸਮੁੰਦਰ ਦੀਆਂ ਲਹਿਰਾਂ ਵਾਂਗੂ ਚੜੀ ਆਉਂਦੀ ਦਿੰਦੀ ਹੈ।
ਮੱਛ ਦੋਨੋਂ ਹਲਾ ਚਾਲ ਕਾਲਾ,
ਫਿਰ ਉਹ ਬੈਰੀਆਂ ਦੀ ਫੌਜ ਦੇ ਵਿਚ ਜਿਹੜੇ ਦੋਵੇਂ ਗੁਰਸਿੱਖ ਨੇ ਨਾ, ਇਹ ਇਉਂ ਲੱਗਦੇ ਆ ਜਿਵੇਂ ਸਮੁੰਦਰ ਚ ਮਗਰਮੱਛ ਹੋਣ, ਇਉਂ ਜਿਵੇਂ ਸਮੁੰਦਰ ਦੀਆਂ ਲਹਿਰਾਂ ਨੂੰ ਮਗਰਮੱਛ ਹਲਾਉਂਦੇ ਆ ਨਾ ਸਮੁੰਦਰ ਦੇ ਪਾਣੀ ਨੂੰ, ਇਉਂ ਫੌਜ ਹਲਾ ਕੇ ਰੱਖ ਦਿੱਤੀ ਹੈ।
ਤੁਫੰਗਾਂ ਚਲਾਈ ਗਈ ਦਾਸ ਪਾਸੇ,
ਇਉਂ ਤੁਫੰਗਾਂ ਭਾਵ ਜਿਹੜੀਆਂ ਬੰਦੂਕਾਂ ਸੀ ਨਾ ਉਹ ਭਰ ਭਰ ਚਲਾਈਆਂ, ਜਿਸ ਵੇਲੇ ਬੰਦੂਕਾਂ ਚਲਾ ਕੇ ਹਟੇ ਬੈਰੀ ਨੇੜੇ ਢੁੱਕ ਗਏ, ਕਿਉਂਕਿ ਬੰਦੂਕ ਦੂਰ ਦਾ ਹਥਿਆਰ ਹੈ, ਜਦੋਂ ਬੈਰੀ ਨੇੜੇ ਢੁੱਕ ਗਏ ਉਸ ਵੇਲੇ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਖਾਲੀ ਮਨੁੱਖਾਂ ਫੜਾ ਦਿੱਤੀਆਂ ਹਨ।
ਫਿਰ ਫਿਰ
ਬਾਬਾ ਬਿਧੀ ਚੰਦ ਜੀ ਵਰਗਿਆਂ ਨੇ ਨੇਜੇ ਧੂਲੇ ਹਨ, ਨੇਜੇ ਖਿੱਚ ਲਏ ਹਨ।
ਪਰੇ ਦੂਰ ਐਸੇ ਜੱਥਾ ਬਾਜ ਭੁੱਖਾ,
ਦੋਵੇਂ ਸੂਰਮੇ ਬੈਰੀਆਂ ਤੇ ਉਹ ਟੁੱਟ ਕੇ ਪੈ ਗਏ, ਐਸੇ ਹਮਲੇ ਕੀਤੇ ਜਿਵੇਂ ਬਾਜ ਭੁੱਖਾ ਜਾਨਵਰਾਂ ਤੇ ਆਕਾਸ਼ ਝਪਟਾ ਮਾਰਦਾ ਹੈ।
ਹੇਰ ਪੰਛੀ ਗੈ ਖਾਏ ਸੁਖਾ,
ਜਿਵੇਂ ਭੁੱਖਾ ਬਾਜ ਕਿਸੇ ਪੰਛੀ ਨੂੰ ਵੇਖ ਕੇ ਨਾ ਝਪਟ ਪੈਂਦਾ ਹੈ।
ਥੱਲੇ ਪਥੱਲੇ ਨਾ ਜੋ ਪਾਏ ਹੱਲੇ,
ਜਿਹੜੇ ਹਲਾਇਆ ਵੀ ਨੀ ਸੀ ਹਲਦੇ ਵੱਡੇ ਵੱਡੇ ਸੂਰਮੇ, ਇਹ ਦੋਵੇਂ ਗੁਰਸਿੱਖਾਂ ਨੇ ਨੇਜਿਆਂ ਦੇ ਵਾਰ ਵਾਰ ਕਰ ਕਰਕੇ ਗੁਰੂ ਸੰਗਤ ਜੀ ਥੱਲੇ ਸੁੱਟ ਦਿੱਤੇ ਹਨ।
ਇਕੱਲੇ
ਇਕੱਲੇ ਗੁਰਸਿੱਖ ਧੱਕ ਧੱਕ ਕੇ ਸੂਰਮਿਆਂ ਨੂੰ ਥੱਲੇ ਸੁੱਟ ਦਿੰਦੇ ਆ, ਤੇ ਬਾਜੀ ਜਿਹੜੇ ਭਾਵ ਘੋੜੇ ਨੇ ਉਹ ਫਿਰ ਸੂਰਮੇ ਨੂੰ ਦਰੜ ਦਿੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਸ਼ਸਤਰਾਂ ਦੇ ਵਾਰ ਕਰਦੇ ਆ ਨਾ, ਕਈਆਂ ਨੂੰ ਤਾਂ ਧੱਕੇ ਮਾਰ ਮਾਰ ਹੀ ਸੁੱਟ ਦਿੰਦੇ ਆ, ਤੇ ਘੋੜੇ ਉਹਨਾਂ ਨੂੰ ਦਰੜ ਦਰੜ ਕੇ ਮਾਰ ਦਿੰਦੇ ਆ, ਘੋੜੇ ਖਾਲੀ ਫਿਰਦੇ ਹਨ।
ਤੈਨੂੰ
ਫਿਰ ਵੀਰ ਰਸ ਵਿਚ ਆ ਕਰਕੇ ਨੇਜੇ ਦੀ ਜਿਹੜੀ ਨੋਕ ਹੈ ਉਹ ਬੈਰੀਆਂ ਦੇ ਸੀਨੇ ਦੇ ਵਿਚ ਦੀ ਪਾਰ ਕਰ ਦਿੰਦੇ ਹਨ।
ਬਸ ਐਂਚੰਗ ਫਲੰਗ ਕੋ ਚੜਾਵੈ,
ਫਿਰ ਜਿਸ ਵੇਲੇ ਬੈਰੀ ਦੇ ਸੀਨੇ ਵਿਚ ਦੀ ਨੇਜਾ ਖੁਬਦਾ ਨਾ, ਉਹਨੂੰ ਘੁਮਾ ਕੇ ਬਾਹਰ ਕੱਢਦੇ ਹਨ।
ਬਲੀ ਦੀ ਕੋਰੇ ਤਵਾਵੇਂ ਪ੍ਰਿਆਰੇ,
ਬੜੇ ਬੜੇ ਸੂਰਮੇ ਨੇ ਦੋਵਾਂ ਗੁਰਸਿੱਖਾਂ ਕੋਲ ਬੜੇ ਉਹਨਾਂ ਨੂੰ ਦੁੜਾ ਰਹੇ ਹਨ।
ਕਿਸੂ ਫੇਟ ਸੋਗੇਰ ਉਹ ਮੈਂ ਸਿੰਗਾਰੇ,
ਕਈਆਂ ਨੂੰ ਤਾਂ ਕਹਿੰਦੇ ਘੋੜੇ ਦੀ ਫੇਟ ਮਾਰ ਕੇ ਥੱਲੇ ਸੁੱਟ ਦਿੰਦੇ ਆ ਤੇ ਮਾਰ ਦਿੰਦੇ ਹਨ।
ਕਿਸੂ ਦੇ ਤਕੇਲਾ ਤੁਰੰਗਾ ਸਮੇਤਾ,
ਕਈਆਂ ਨੂੰ ਘੋੜੇ ਸਮੇਤ ਧੱਕਾ ਦੇ ਦਿੰਦੇ। ਆਖੋ ਸਤਨਾਮ, ਐਸੇ ਬਲੀ ਗੁਰਸਿੱਖ ਨੇ ਦੋਵੇਂ ਵੇਖੋ ਘੋੜਿਆਂ ਸਵੇਰੇ ਤੇ ਕਹਿੰਦੇ ਵੈਰੀਆਂ ਨੂੰ ਧੱਕਾ ਦੇ ਦੇ ਸਿੱਟ ਦਿੰਦੇ ਹਨ।
ਪ੍ਰਾਣ ਖੈ ਕੇ ਨਹੋ ਮੈਂ ਸੁਚੇਤਾ,
ਵੈਰੀਆਂ ਦੇ ਪ੍ਰਾਣ ਸੂਤ ਲੈਂਦੇ ਆ, ਮਾਨੋ ਉਹਨਾਂ ਨੂੰ ਸੁਚੇਤ ਹੀ ਨਹੀਂ ਹੋਣ ਦਿੰਦੇ, ਖੜੇ ਨਹੀਂ ਹੋਣ ਦਿੰਦੇ ਹਨ।
ਵੀਰ ਪੈਂਦਾ ਕੁਪਿਓ ਜੰਗ ਮਾਈ,
ਬਾਬਾ ਬਿਧੀ ਚੰਦ ਤੇ ਪੈਂਦੇ ਖਾਂ ਸੂਰਮਾ ਬੜੇ ਵੀਰ ਰਸ ਵਿਚ ਹਨ।
ਅਯੰਗ ਛੋਰ ਦੀਨੋ ਲਿਓ ਖੱਗ ਤਾਈ,
ਜਦੋਂ ਬਹੁਤ ਹੀ ਰਣ ਭੂਮੀ ਦੇ ਵਿਚ ਮੰਡਿਤ ਹੋ ਗਏ ਨਾ ਦੋਵੇਂ ਸੂਰਮੇ, ਫਿਰ ਘੋੜੇ ਵੀ ਛੱਡਤੇ ਹਨ।
ਦੁਤੀ ਹੱਥ ਮੈਂ ਢਾਲ ਭਾਰੀ ਸੰਭਾਰੇ,
ਭਾਰੀ ਢਾਲ ਹੱਥ ਵਿਚ ਸੰਭਾਲੀ ਹੋਈ ਹੈ।
ਬਰਿਓ ਫਾਂਦ ਕੈ ਵੀਰ ਕੀਨੇ ਸੰਗਾਰੇ,
ਕਈ ਸੂਰਮਿਆਂ ਨੂੰ ਤਾਂ ਕਹਿੰਦੇ ਢਾਲ ਦਾ ਵਾਰ ਕਰ ਕਰਕੇ ਮਾਰਤਾ, ਕਈਆਂ ਦੇ ਕਹਿੰਦੇ ਢਾਲ ਮੂੰਹ ਤੇ ਮਾਰ ਦਿੰਦੇ ਨਾ, ਮਾਰ ਕੇ ਪਰਾਂ ਸੁੱਟ ਦਿੰਦੇ ਹਨ।
ਤੈ ਤੇਗ ਕਾਂਕੇ ਕਿਤੇ ਢਾਲ ਢਾਏ,
ਕਹਿੰਦੇ ਬਹੁਤਿਆਂ ਨੇ ਤੇਗ ਤੇ ਤਲਵਾਰ ਦੇ ਵਾਰ ਕੀਤੇ ਹਨ।
ਕਿਸੂ ਦੇ ਤਕੇਲਾ ਰੱਖੇ ਜੰਗ ਮਾਏ,
ਕਈਆਂ ਦੇ ਕਹਿੰਦੇ ਤਲਵਾਰ ਦਾ ਵਾਰ ਕਰਕੇ ਧੱਕਾ ਮਾਰ ਕੇ ਉਹਨੂੰ ਛੇਤੀ ਨਾਲ ਸਿੱਟ ਕੇ ਗਾਂਹਲੇ ਤੇ ਵਾਰ ਕਰਦੇ ਹਨ।
ਤੈ ਲਾਤ ਕਾਂਕੇ ਗਿਰੇ ਵੀਰ ਭਾਰੇ,
ਕਿਸੇ ਦੇ ਕਹਿੰਦੇ ਕਿਰਪਾਨ ਦਾ ਵਾਰ, ਕਿਸੇ ਦੇ ਲੱਤ ਦੇ ਵਾਰ ਕਰ ਦਿੰਦੇ ਹਨ।
ਸਹਾਰਿਓ ਨਾ ਜਾਈ ਕਿਤੇ ਸੂਰ ਮਾਰੇ,
ਦੇਖੋ ਭਾਈ ਸੰਤੋਖ ਸਿੰਘ ਜੀ ਨੇ ਕਮਾਲ ਕਰ ਦਿੱਤਾ ਲਿਖਣ ਦਾ, ਕਹਿੰਦੇ ਇੱਕ ਪਾਸੇ ਤਲਵਾਰ ਦਾ ਵਾਰ, ਇੱਕ ਪਾਸੇ ਬਾਬਾ ਬਿਧੀ ਚੰਦ ਤੇ ਪੈਂਦੇ ਖਾਂ ਦੀ ਲੱਤ ਦਾ ਵਾਰ, ਭਾਵੇਂ ਤਲਵਾਰ ਦਾ ਵਾਰ ਕਰਦੇ ਆ ਦੋਵੇਂ ਤੇ ਭਾਵੇਂ ਲੱਤ ਮਾਰ ਕੇ ਸਿੱਟਦੇ ਆ, ਸੰਭਲਿਆ ਦੋਵਾਂ ਨਾਲ ਹੀ ਨਹੀਂ ਜਾਂਦਾ ਹੈ।
ਕਰੀ ਤੇਗ ਮਿਆਨੰਗ ਰੱਖੀ ਢਾਲ ਬਾਏ,
ਕਹਿੰਦੇ ਬਾਏ ਹੱਥ ਦੇ ਵਿਚ ਢਾਲ ਫੜੀ ਹੋਈ ਹੈ ਤੇ ਤਲਵਾਰ ਫੜੀ ਹੋਈ ਹੈ।
ਚਲਿਓ ਜਾਤ ਕੋਰਾ ਗਏ ਹੱਥ ਦਾਏ,
ਗੁਰਸੰਗਤ ਜੀ ਚਲੇ ਜਾ ਰਹੇ ਨੇ ਜੰਗ ਦੇ ਭੂਮੀ ਦੇ ਵਿਚ ਵੜ ਗਏ ਹਨ।
ਕਰੇ ਓਜ ਤੇ ਟੰਗ ਐਂਚੈ ਗਿਰਾ ਮੈਂ,
ਇਉਂ ਬੜੇ ਓਜ ਨਾਲ ਬੜੇ ਬਲ ਨਾਲ ਸੂਰਮਿਆਂ ਦੇ ਖਿੱਚ ਖਿੱਚ ਕੇ ਕਰਮਾਨਾ ਦੇ ਬਾਹਰ ਕਰਦੇ ਹਨ।
ਤਰੇ ਵੀਰ ਦਾਬੈ ਮਰੇ ਪ੍ਰਾਣ ਜਾਵੇ,
ਜਿਸ ਵੇਲੇ ਉਹ ਵਾਰ ਕਰਕੇ ਉਹਨੂੰ ਸਿੱਟਦੇ ਆ ਨਾ ਤੇ ਪ੍ਰਾਣ ਨਿਕਲ ਜਾਂਦੇ ਆ, ਉਸੇ ਵੇਲੇ ਪ੍ਰਾਣ ਬਖੇਰੂ ਸਰੀਰ ਨੂੰ ਛੱਡ ਕੇ ਉੱਡ ਜਾਂਦੇ ਹਨ।
ਕਰੇ ਵੀਰ ਸਾਰੇ ਨਹੀਂ ਨੇਰ ਕੀਨੋ,
ਹੁਣ ਜਦੋਂ ਐਸਾ ਘਮਾਸਾਨ ਜੰਗ ਪੈਂਦੇ ਖਾਂ ਤੇ ਬਾਬਾ ਬਿਧੀ ਚੰਦ ਜੀ ਨੇ ਕੀਤਾ ਗਾ, ਦੂਰੋਂ ਦੇਖ ਦੇਖ ਜਿਹੜੇ ਸਿਪਾਹੀ ਨੇ ਨਾ ਦੂਰ ਦੂਰ ਹੀ ਹਟੀ ਜਾਂਦੇ, ਨੇੜੇ ਨਹੀਂ ਆਉਂਦੇ, ਕਿਉਂਕਿ ਡਰਦੇ ਆ ਵੀ ਜਿਹੜਾ ਨੇੜੇ ਆ ਗਿਆ ਉਹਨੂੰ ਜਿਉਂਦਾ ਤਾਂ ਰਹਿਣ ਹੀ ਨਹੀਂ ਦਿੱਤਾ, ਹੁਣ ਤਾਂ ਮਾਰ ਦਿੱਤਾ। ਡਰਦੇ ਹੁਣ ਕੋਈ ਨੇੜੇ ਨਹੀਂ ਹੁੰਦੇ ਹਨ
ਖਰੇ ਦੂਰ ਗੋਰੀ ਚਲਾ ਮੈਂ ਸੁਚੀਨੋ
ਹੁਣ ਕਹਿੰਦੇ ਬੈਰੀ ਇੰਨੇ ਡਰ ਗਏ ਬਾਬਾ ਬਿਧੀ ਚੰਦ ਜੀ ਤੇ ਪੈਂਦੇ ਥਾਂ ਤੋਂ ਦੂਰ ਹੋ ਕੇ ਗੋਲੀਆਂ ਚਲਾਉਂਦੇ ਹਨ
ਤਬੈ ਤਾਏ ਕੋਰੇ ਚਿਰਿਓ ਬੀਚ ਪੈਂਦਾ
ਫੇਰ ਕਹਿੰਦੇ ਪੈਂਦੇ ਥਾਂ ਘੋੜੇ ਤੇ ਚੜ ਗਿਆ ਦੇਖਿਆ ਵੀ ਸੂਰਮੇ ਤਾਂ ਹੁਣ ਦੂਰ ਹਟ ਗਏ ਨੇੜੇ ਆਉਂਦੇ ਹੀ ਨੀ ਡਰਦੇ ਫਿਰ ਘੋੜੇ ਤੇ ਚੜ ਗਏ ਹਨ
ਤੁਫੰਗੇ ਸੰਭਾਰੀ ਨਹੀਂ ਖੋਫ ਕਹਿੰਦਾ
ਉਸ ਵੇਲੇ ਆਪਣੀਆਂ ਮਨੁੱਖਾਂ ਇਹਨਾਂ ਨੇ ਵੀ ਸੰਭਾਲ ਲਈਆਂ ਹਨ
ਨਰਾਜ ਚੰਦ ਪਰੇ ਪਛਾਣ ਕੋਪ ਮੈਂ ਤੇਰੇ ਤੋਂ ਮੋਰ ਖਾਏ ਕੈ
ਗੁਰੂ ਸੰਗਤ ਜੀ ਕਹਿੰਦੇ ਬੈਰੀਆਂ ਦੇ ਵਿਚ ਦੀ ਹੁਣ ਘੁੰਮ ਰਹੇ ਨੇ ਜਿਵੇਂ ਮੋਰ ਪੈਲ ਪਾਉਂਦਾ ਗਾ ਮੋਰ ਘੁੰਮਦਾ ਹੋਵੇ ਬੰਦੂਕਾਂ ਭਰ ਭਰ ਕਹਿੰਦੇ ਘੁੰਮ ਰਹੇ ਹਨ
ਤੇਰਾ ਬੜੀ ਤੁਫੰਗ ਤੇ ਮਚਾਏ ਵੀਰ ਕਾਏ ਕੈ
ਸੂਰਮੇ ਤਾੜ ਤਾੜ ਗੋਲੀਆਂ ਚਲਾ ਰਹੇ ਨੇ ਤੜਾ ਭੜੀ ਭਾਵ ਗੋਲੀਆਂ ਦੀ ਤਾੜ ਤਾੜ ਦੀ ਆਵਾਜ਼ ਚਾਰੇ ਪਾਸੇ ਆਉਣ ਲੱਗੀ
ਕਿਤੇ ਗੁਰੂ ਅਗਾਰ ਕੋ ਸਿਧਾਰ ਪਾਉਣ ਡਾਰ ਕੈ
ਇਧਰ ਨੂੰ ਸਤਿਗੁਰੂ ਜੀ ਵਾਲਾ ਨਹੀਂ ਫੌਜ ਨੂੰ ਵਧਣ ਦਿੱਤਾ ਆਪਣੇ ਪੈਰ ਜਮਾ ਕੇ ਬੈਰੀਆਂ ਨੂੰ ਹਲਾ ਕੇ ਰੱਖ ਦਿੱਤਾ
ਪਰੇ ਜੁਜਾਰ ਦੂਰ ਕੈ ਕਿਰਪਾਨ ਕੋ ਪ੍ਰਹਾਰ ਕੈ
ਪਰੇ ਕਿਰਪਾਨ ਦੇ ਵਾਰ ਕਰਦੇ ਆ ਕਦੇ ਬੰਦੂਕ ਨਾਲ ਗੋਲੀਆਂ ਚਲਾਉਂਦੇ ਹਨ
ਤੁਰੰਗ ਸੰਗ ਅੰਗ ਭੰਗ ਸੂਰ ਪ੍ਰਾਣ ਚੋਰ ਕੈ
ਬਸ ਜੀ ਤੇ ਵਾਰ ਕਰ ਦਿੰਦੇ ਆ ਘੋੜੇ ਸਮੇਤ ਕਈਆਂ ਨੂੰ ਵੱਢ ਕੇ ਸੁੱਟ ਦਿੰਦੇ ਉਹਨਾਂ ਦੇ ਪ੍ਰਾਣ ਨਹੀਂ ਰਹਿਣ ਦਿੰਦੇ ਹਨ
ਭਈ ਅਰੋ ਦੇਵ ਲੋਕ ਸ਼ੋਕ ਤਿਆਗ ਲੋਰ ਕੈ
ਹੁਣ ਜਿਹੜੇ ਸੂਰਮ ਗਤੀ ਦੀ ਮੌਤ ਮਰਦੇ ਆ ਨਾ ਉਹ ਕਿਤੇ ਅਵਗਤੀ ਨੂੰ ਅਧੋ ਗਤੀ ਨਹੀਂ ਜਾਂਦੇ ਉਹ ਜਿਹੜੀ ਸ਼ਸਤਰ ਦੀ ਮੌਤ ਆ ਨਾ ਇਹ ਸਭ ਤੋਂ ਉੱਤਮ ਮੌਤ ਗਿਣੀ ਆ ਫਿਰ ਬਾਣੀ ਪੜਨ ਵਾਲਿਆਂ ਦੇ ਹੱਥੋਂ ਸਤਿਗੁਰਾਂ ਦੇ ਪਾਵਨ ਹਸਤ ਕਮਲਾਂ ਨਾਲ ਗੁਰੂ ਕੇ ਸਿੱਖਾਂ ਦੇ ਬ੍ਰਹਮ ਗਿਆਨੀਆਂ ਦੇ ਹਸਤ ਕਮਲਾਂ ਨਾਲ ਫਿਰ ਉਹ ਕਹਿੰਦੇ ਉੱਚ ਲੋਕਾਂ ਨੂੰ ਜਿੱਥੇ ਜਿੱਥੇ ਜਿਹੋ ਜਿਹੋ ਜੀ ਉਹਨਾਂ ਦੀ ਇੱਛਾ ਹੁੰਦੀ ਹੈ ਕਿਉਂਕਿ ਅੰਤ ਦੇ ਸਮੇਂ ਜਿਹੋ ਜੀ ਮਨ ਦੀ ਵਾਸਨਾ ਹੋਗੀ ਨਾ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ ਸ੍ਰੀ ਗੁਰਬਾਣੀ ਕਹਿੰਦੀ ਅੰਤਲੇ ਸਵਾਸ ਜਿਹੜੀ ਇੱਛਾ ਹੋਗੀ ਉਧਰ ਨੂੰ ਹੀ ਜੀਵ ਦੀ ਰੂਹ ਚਲੀ ਜਾਂਦੀ ਹੈ ਇਉਂ ਫਿਰ ਇੱਕ ਵਾਰ ਕਹਿੰਦੇ ਰੂਹਾਂ ਉੱਚ ਲੋਕਾਂ ਨੂੰ ਗਈਆਂ ਹਨ
ਗਿਰੈ ਕਬੰਧ ਅੰਧ ਸੇ ਗਿਰੈ ਪਵਾਰ ਖਾਏ ਕੈ
ਹੁਣ ਜਿਹਦਾ ਸਿਰ ਵੱਢਿਆ ਗਿਆ ਧੜ ਨਾਲੋਂ ਉਹ ਕੋਈ ਦੇਰ ਤਾਂ ਧੜ ਤੜਫਦਾ ਨਾ ਉਹ ਤੜਫਦੇ ਧੜ ਬੜੇ ਡਰਾਵਣੇ ਲੱਗਦੇ ਹਨ
ਪੁਕਾਰ ਮਾਰ ਮਾਰ ਕੈ ਕਟੈ ਕਿਰਪਾਨ ਖਾਏ ਕੈ
ਕਈ ਕਹਿੰਦੇ ਕਈਆਂ ਦੇ ਮੋਢੇ ਵੱਡੇ ਪਏ ਨੇ ਉਹਨਾਂ ਦੇ ਵਿੱਚੋਂ ਖੂਨ ਦੇ ਫੁਹਾਰੇ ਨਿਕਲ ਰਹੇ ਹਨ
ਕਰੈ ਸਿਕੰਦ ਦੰਡ ਬਾਉ ਹੱਥ ਅੰਗਰੀਨ ਤੇ
ਇਹਨਾਂ ਦੀਆਂ ਉਂਗਲਾਂ ਵੱਡੀਆਂ ਗਈਆਂ ਕਿਸੇ ਦੇ ਹੱਥ ਕਿਸੇ ਦੇ ਕੂਹਣੀਆਂ ਕਿਸੇ ਦੇ ਮੋਢੇ ਵੱਡੇ ਹਨ
ਗਿਰੰਤ ਸੀਸ ਗਰੀਬ ਤੇ ਕਿ ਤੁੰਡ ਕਾਟ ਦੀਨ ਤੇ
ਮਾਨੋ ਕਹਿੰਦੇ ਬੇਲ ਨਾਲੋਂ ਕੱਦੂ ਆਇਆ ਇਉਂ ਕਹਿੰਦੇ ਮੋਢਿਆਂ ਦੇ ਉੱਤੋਂ ਸਿਰ ਕੱਟ ਕੇ ਥੱਲੇ ਸੁੱਟਦੇ ਹਨ
ਗੁਰੂ ਕੇ ਗੁਰੂ ਕੇ ਗੋਡਿਆਂ ਤੇ ਨਕੋਏ ਦੇ ਸਿਧਾਰ ਕੈ
ਕਿਸੇ ਦੇ ਪੱਟ ਵੱਡੇ ਗਏ ਕਿਸੇ ਦੇ ਗੋਡਿਆਂ ਤੋਂ ਕਹਿੰਦੇ ਲੱਤ ਕੱਟ ਦਿੱਤੀ ਹੈ
ਗੁਮਏ ਮਾਸ ਖਾਤ ਬ੍ਰਿੰਦ ਜੋਗ ਨੀਂਦ ਕਾਰ ਕੈ
ਜੰਗਲੀ ਜਿਹੜੇ ਮਾਸਹਾਰੀ ਜਾਨਵਰ ਨੇ ਗਿੱਦੜ ਆਦਕ ਜੋਗਣੀਆਂ ਦਾਕਣੀਆਂ ਜਿਵੇਂ ਛੇਵੇਂ ਪਾਤਸ਼ਾਹ ਦਾ ਆਪ ਸੰਗਤਾਂ ਨੇ ਪ੍ਰਸੰਗ ਸੁਣੇ ਹੀ ਹੈ ਇਹ ਜਿਹੜੀਆਂ ਰੂਹਾਂ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੋਲ ਆਈਆਂ ਕਹਿਣ ਲੱਗੀਆਂ ਮਹਾਰਾਜ ਅਸੀਂ ਬੜੇ ਸਮੇਂ ਤੋਂ ਤ੍ਰਿਪਤ ਨਹੀਂ ਹੋਈਆਂ ਰੱਜੀਆਂ ਨਹੀਂ ਹਾਂ ਤੇ ਮਹਾਰਾਜ ਸਾਹਿਬ ਨੇ ਕਿਹਾ ਸੀ ਭਾਈ ਕੋਈ ਨਾ ਹੁਣ ਤਾਂ ਅਸੀਂ ਚਾਰ ਜੰਗ ਕਰਾਂਗੇ ਕੋਈ ਤੁਹਾਨੂੰ ਤ੍ਰਿਪਤ ਕਰਾਂਗੇ ਦਸਵੇਂ ਜਾਮੇ ਚ ਜਾ ਕੇ ਤੁਹਾਨੂੰ ਰਜਾਵਾਂਗੇ ਮਹਾਨ ਘਮਾਸਾਨ ਉਸ ਵੇਲੇ ਅਸੀਂ ਕਰਨੇ ਆ ਇਸ ਪ੍ਰਕਾਰ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਜਿਹੜੀਆਂ ਗੁਪਤ ਰੂਹਾਂ ਨੇ ਜੋਗਣੀਆਂ ਡਾਕਣੀਆਂ ਕਲ ਜੋਗਣਾ ਰਖ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾ ਤੇ ਸਭ ਉਸ ਵੇਲੇ ਕਹਿੰਦੇ ਆਏ ਹਨ
ਅੰਗ ਮਾਸ ਹਰ ਆਏ ਖਾਤ ਹੈ ਅਗਾਏ ਕੈ
ਸੂਰਮਿਆਂ ਦੀਆਂ ਖੋਪੜੀਆਂ ਕੱਢ ਕੱਢ ਕੇ ਉਹਨਾਂ ਦਾ ਖੂਨ ਪੀ ਰਹੀਆਂ ਨੇ ਜੋਗਣੀਆਂ ਸਿਰੇ ਜਿਹੜੀਆਂ ਜੋਗਣੀਆਂ ਡਾਕਣੀਆਂ ਨੇ ਉਹਨਾਂ ਦੀਆਂ ਆਂਦਰਾਂ ਕੱਢ ਕੇ ਆਪਣੇ ਗਲ ਚ ਹਾਰ ਪਾ ਕੇ ਘੁੰਮਦੀਆਂ ਹਨ
ਵਿਥਾਰ ਸ਼੍ਰੋਣ ਮਾਤ ਕੋ ਪ੍ਰਕਾਸ਼ ਵੀਰ ਕਾਇਕੈ।
ਵੀਰ ਜਿਹੜੇ ਸੂਰਮੇ ਸ਼ਹੀਦੀਆਂ ਪਾ ਗਏ ਨੇ ਉਹਨਾਂ ਦੀ ਮਿੱਝ ਕੱਢ ਕੱਢ ਖਾਂਦੀਆਂ ਮਾਸ ਖਾਂਦੀਆਂ ਹਨ।
ਕਰੰਤ ਲੋਤ ਪੋਥਨਾ ਤੁਰੰਗ ਛੂਚ ਦੂਰ ਤੇ।
ਖਾਲੀ ਸੂਰਮਿਆਂ ਤੋਂ ਘੋੜੇ ਦੌੜਦੇ ਜੰਗ ਭੂਮੀ ਵਿਚ ਵਿਚਰ ਰਹੇ ਹਨ।
ਪ੍ਰਹਾਰ ਤੇ ਕਿਰਪਾ ਨਾਲ ਤਿਆਗ ਨਾਏ ਠੋਰ ਤੇ।
ਸੰਗਤ ਜੀ ਜਿਸ ਵੇਲੇ ਕਹਿੰਦੇ ਕੋਈ ਵੀ ਸੂਰਮਾ ਇਹਨਾਂ ਦੋਵਾਂ ਗੁਰਸਿੱਖਾਂ ਦੇ ਨੇੜੇ ਆਉਂਦਾ ਬਸ ਉਹਨੂੰ ਖਾਲੀ ਨੀ ਜਾਣ ਦਿੰਦੇ, ਕੋਈ ਨਾ ਕੋਈ ਅੰਗ ਤਾਂ ਵੱਢੇ ਹੀ ਜਾਂਦਾ ਹੈ।
ਹਜ਼ਾਰ ਹੀ ਮਲੇ ਚ ਮਾਰ ਸ਼੍ਰੀ ਗੁਰੂ ਪ੍ਰਹਾਰ ਤੇ।
ਸਤਿਗੁਰੂ ਜੀ ਦੀ ਕਿਰਪਾ ਨਾਲ ਬੇਅੰਤ ਮਲੇਸ਼ਾਂ ਦਾ ਉਸ ਵੇਲੇ ਪ੍ਰਹਾਰ ਹੋਇਆ, ਵਿਨਾਸ਼ ਹੋ ਗਿਆ ਹੈ।
ਵਿਸਾਲ ਚਾਂਪ ਐਂਚੇ ਤੀਰ ਬੀਰ ਡਾਰ ਤੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਯੁੱਧ ਭੂਮੀ ਦੇ ਵਿਚ ਜੰਗ ਦੇ ਬਹਾਨੇ ਇਨ੍ਹਾਂ ਦੀ ਕਲਿਆਣ ਕਰਨ ਦੇ ਲਈ ਪਾਵਨ ਤੀਰ ਕਮਾਨ ਲੈ ਕੇ ਕੰਨ ਤੱਕ ਖਿੱਚ ਖਿੱਚ ਕੇ ਮਹਾਰਾਜ ਤੀਰ ਮਾਰਦੇ ਹਨ।
ਔਲਾਦ ਭੱਲੇ ਤੀਕ ਨਾ ਲਗੈ ਤਜੋਰ ਜਾਏ ਕੈ।
ਜਿੱਥੋਂ ਤੱਕ ਸੂਰਮੇ ਖੜੇ ਆ ਨਾ ਉਹਨਾਂ ਵਿਚ ਧਸਦਾ ਹੀ ਜਾਂਦਾ, ਫਿਰ ਅਖੀਰ ਜਾ ਕੇ ਧਰਤੀ ਜਾ ਧੀਰ ਧਸਦਾ।
ਤੁਰੰਗ ਸੂਰ ਬੀਰ ਕੋ ਪਰੈ ਸੋ ਪਾਰ ਕਾਏ ਕੈ।
ਭਾਵੇਂ ਸੂਰਮਾ ਭਾਵੇਂ ਘੋੜਾ ਸਤਿਗੁਰੂ ਜੀ ਦਾ ਤੀਰ ਪਾਰ ਲੰਘ ਜਾਂਦਾ ਬਿਨ ਕੇ।
ਨਾ ਪਾਨ ਫੇਰ ਜਾ ਚਿਪੇ ਨਾ ਪ੍ਰਾਨ ਦੇ ਧਾਰ ਤੇ।
ਸਤਿਗੁਰੂ ਜੀ ਦਾ ਤੀਰ ਜਿਹਦੇ ਲੱਗ ਗਿਆ ਨਾ ਉਹ ਪਾਣੀ ਵੀ ਨਹੀਂ ਮੰਗਦਾ, ਨਾ ਪ੍ਰਾਣ ਬਾਚ ਤੇ ਨਾ ਹੀ ਉਹਦੇ ਕਹਿੰਦੇ ਪ੍ਰਾਣ ਬਚਦੇ ਆ, ਨਾ ਪਾਣੀ ਮੰਗਦਾ ਹੈ ਤੇ ਨਾ ਹੀ ਗੁਰਸੰਗਤ ਜੀ ਪ੍ਰਾਣ ਬਚਦੇ ਹਨ।
ਧਿਆਨ ਭੂਮਿਕਾ ਪਗੈਲ ਪੈਸੇਦਾਰ ਤੇ।
ਹੁਣ ਇਹ ਜੰਗ ਭੂਮੀ ਦਾ ਦ੍ਰਿਸ਼ ਤੇ ਹੈਗਾ। ਸਤਿਗੁਰੂ ਦਾ ਜੰਗ ਤਾਂ ਕਹਿਣਾ ਨਾ ਬੜਾ ਕਠਿਨ ਹੈ, ਇਹ ਕੱਲਾ ਜੰਗ ਭੂਮੀ ਦਾ ਦ੍ਰਿਸ਼ ਹੀ ਬੰਨੇ ਆ ਭਾਈ ਸਾਹਿਬ ਨੇ। ਵੇਖੋ ਵੀ ਇੱਕ ਪਾਸੇ ਕਿਸੇ ਦਾ ਧੜ ਸਿਰ ਤੋਂ ਬਿਨਾਂ ਤੜਫ ਰਿਹਾ, ਕਿਸੇ ਦੀਆਂ ਬਾਹਾਂ ਨਹੀਂ ਹਨ, ਕਿਸੇ ਦੀਆਂ ਲੱਤਾਂ ਕੱਟੀਆਂ ਪਈਆਂ ਨੇ, ਖੂਨ ਦੇ ਫੁਹਾਰੇ ਚੱਲ ਰਹੇ ਆ, ਕਲ ਜੋਗਣਾ ਗਲਾਂ ਵਿਚ ਆਂਦਰਾਂ ਦੇ ਹਾਰ ਪਾਈ ਫਿਰਦੀਆਂ, ਡਾਕਣੀਆਂ ਗਿੱਦੜ ਆਦਿਕ ਮਾਸ ਮਿੱਝ ਖੂਨ ਆਦਿਕ ਪੀ ਰਹੇ ਨੇ, ਕੈਸਾ ਭਿਆਨਕ ਕਹਿੰਦੇ ਜੰਗ ਦਾ ਦ੍ਰਿਸ਼ ਹੋਇਆ ਹੈ।
ਵਿਸਾਲ ਵੀਰ ਬਾਂਕਰੇ ਨਹਾ ਕਰੇ ਅਹੰਕਾਰ ਤੇ।
ਜਿਹੜੇ ਵਿਸਾਲ ਵੀਰ ਨੇ ਭਾਵ ਭਾਰੀ ਸੂਰਮੇ, ਕਿਉਂਕਿ ਜਿਵੇਂ ਸਤਿਗੁਰੂ ਜੀ ਦਾ ਇਤਿਹਾਸ ਆਪ ਸੰਗਤ ਸਰਵਣ ਕਰਦੇ ਹੋ, ਲੱਖਾਂ ਕੀ ਕਰੋੜਾਂ ਦੇ ਵਿਚ ਕੋਈ ਇੱਕ ਅੱਧਾ ਹੀ ਬਿਰਲਾ ਸੂਰਮਾ ਹੁੰਦਾ ਜਿਹੜਾ ਰਣ ਭੂਮੀ ਵਿਚ ਡਟੇ, ਨਹੀਂ ਤਾਂ ਸਾਹਮਣੇ ਮੌਤ ਹੋਵੇ ਤੇ ਮਨੁੱਖ ਨੇ ਖਲੋ ਜਾਣਾ, ਇਹ ਕੋਈ ਵੱਡੀ ਕਿਰਪਾ ਜੀ ਗੱਲ ਹੁੰਦੀ ਹੈ। ਜਿਹੜੇ ਵੱਡੇ ਬਾਂਕੇ ਸੂਰਮੇ ਹੈ ਨਾ, ਅਸੀਂ ਭਿਆਨਕ ਦ੍ਰਿਸ਼ ਦੇ ਵਿਚ ਵੀ ਕੁਝ ਡਟੇ ਹਨ।
ਪ੍ਰਚਾਰ ਤੇ ਪ੍ਰਹਾਰ ਤੇ ਸੁਮਾਰ ਤੇ ਨਹਾਰ ਤੇ।
ਪ੍ਰਚਾਰ ਤੇ ਉੱਚੇ ਉੱਚੇ ਪ੍ਰਚਾਰ ਕਰ ਰਹੇ ਨੇ, ਮਾਰ ਲੋ ਕਿਉਂ ਨੀ ਅੱਗੇ ਵੱਧਦੇ, ਉਹ ਪ੍ਰਚਾਰ ਕਰ ਰਹੇ ਨੇ ਜੰਗ ਦੇ ਵਿਚ। ਸੁਮਾਰ ਤੇ ਨਹਾਰ ਤੇ ਉਹ ਲੜਦੇ ਹੋਏ ਜੰਗ ਦੇ ਵਿਚ ਆਪਣੀ ਬੈਰੀ ਨੂੰ ਮਾਰਦੇ ਥੱਕਦੇ ਨਹੀਂ ਹਨ।
ਭੁਜੰਗ ਪ੍ਰਿਆ ਜੰਗ ਪੁਨੰਗ ਕੀ ਨ ਹੱਲਾ ਜੋ ਸੈਨਾ ਪਠਾਨੀ।
ਪਠਾਣਾ ਦੀ ਸੈਨਾ ਨੇ ਹੱਲਾ ਕੀਤਾ, ਇਹ ਤਾਂ ਇਧਰੋਂ ਸਤਿਗੁਰੂ ਜੀ ਦੇ ਦੋ ਸੈਨਾਪਤੀਆਂ ਦਾ ਹੱਲਾ ਸੀ ਨਾ, ਬਾਬਾ ਬਿਧੀ ਚੰਦ ਜੀ ਤੇ ਪੈਂਦੇ ਖਾਇਆ ਨਾਲ ਦੇ ਗੁਰਸਿੱਖਾਂ ਦਾ ਹੱਲਾ ਸੀ। ਹੁਣ ਇਧਰੋਂ ਪਠਾਣਾ ਨੇ ਇਕੱਠੇ ਹੋ ਕੇ ਬਹੁਤੀ ਮਾਰ ਪੈਂਦੀ ਜਦੋਂ ਵੇਖੀ, ਫਿਰ ਇਕੱਠੇ ਹੋ ਕੇ ਹੱਲਾ ਕੀਤਾ ਹੈ।
ਗੁਰੂ ਔਰ ਆਏ ਵੱਡੇ ਵੀਰ ਮਾਨੀ।
ਵੱਡੇ ਹੰਕਾਰੀ ਸੂਰਮੇ ਵੀ ਸਾਡੇ ਵਰਗਾ ਕੋਈ ਯੋਧਾ ਨਹੀਂ ਹੈ, ਮੇਰੇ ਅੱਗੇ ਕੋਈ ਟਿਕ ਨਹੀਂ ਸਕਦਾ, ਐਸੇ ਮਾਨੀ ਹੰਕਾਰੀ ਸੂਰਮੇ ਸਤਿਗੁਰੂ ਵੱਲ ਵਧਣ ਲੱਗੇ ਹਨ।
ਕਹੋ ਕਿਉਂ ਨਾ ਬੋਲੇ ਰੇ ਸਿੱਖ ਥੋਰੇ।
ਉਸ ਵੇਲੇ ਸੈਨਾਪਤੀ ਕਹਿੰਦੇ ਆਪਣੀ ਫੌਜ ਨੂੰ ਵੀ ਕੀ ਹੋ ਗਿਆ ਤੁਹਾਨੂੰ, ਹੁਣ ਥੋੜੇ ਸਿੱਖ ਰਹਿ ਗਏ, ਕਿਉਂ ਨੀ ਗੁਰੂ ਨੂੰ ਫੜਦੇ ਹੋ।
ਨਿਕਾਸੀ ਕਿਰਪਾ ਨੇ ਤਵਾਏ ਸੁਕੂਰੇ।
ਘੋੜਿਆਂ ਨੂੰ ਦੜਾ ਕੇ ਕਿਰਪਾਨਾ ਮਿਆਨਾ ਵਿਚੋਂ ਸੂਤੀਆਂ ਨੇ ਖਿੱਚੀਆਂ ਹਨ।
ਗੁਰੂ ਦੀ ਤੀਰ ਆਏ ਸੋਹੱਲਾ ਬਿਲੂਕਾ।
ਸਤਿਗੁਰੂ ਜੀ ਨੇ ਵੇਖਿਆ ਵੀ ਬੈਰੀ ਬਹੁਤੇ ਨੇੜੇ ਵੱਧਦੇ ਆ ਰਹੇ ਨੇ, ਹੱਲਾ ਹੋਇਆ ਹੈ।
ਭਰੇ ਕ੍ਰੋਧ ਮੈਂ ਵੀਰ ਤੋਤਾ ਤਿਲੁਕਾ।
ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਸਿੱਖ ਭਾਈ ਤੋਤਾ ਜੀ ਤੇ ਭਾਈ ਤਲੋਕਾ ਜੀ ਬੜੇ ਵੀਰ ਰਸ ਵਿਚ ਆ ਗਏ ਹਨ।
ਅਨੰਤਾ ਨਿਹਾਲੋ ਚਲੇ ਵੀਰ ਚਾਰੇ।
ਭਾਈ ਅਨੰਤਾ ਜੀ ਤੇ ਭਾਈ ਨਿਹਾਲੋ ਜੀ, ਕਿਉਂਕਿ ਜਦੋਂ ਗੁਰੂ ਵੱਲ ਕੋਈ ਐਸੀ ਤੱਤੀ ਵਾਹ ਆਉਂਦੀ ਹੈ ਤੇ ਸਿੱਖ ਅੱਗੇ ਹੋ ਜਾਂਦਾ ਹੈ। ਸਤਿਗੁਰੂ ਨੇ ਪ੍ਰਮਾਣ ਦਿੱਤਾ ਸੀ ਨਾ, ਜੇ ਭਾਈ ਡੱਲੇ ਨੇ ਕਿਤੇ ਕਿਹਾ ਵੀ ਮਹਾਰਾਜ ਮੈਨੂੰ ਮੌਕਾ ਦੇਣਾ ਸੀ ਸੇਵਾ ਦਾ, ਆ ਚਾਰੇ ਸਾਹਿਬਜ਼ਾਦੇ ਅੱਜ ਜਿਉਂਦੇ ਹੋਣੇ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਸੁਖਮ ਹਉਮ ਬੋਲ ਰਹੀ ਹੈ, ਤੇ ਗੁਰੂ ਕੀ ਜਿਹੜਾ ਸਿੱਖ ਦੀ ਹੋਮ ਹੈ ਨਾ ਮੇਟੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਬੰਦੂਕ ਭੇਟਾ ਆਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਲਿਆ ਡੱਲਿਆ, ਕਿਹੜੇ ਸੂਰਮਿਆਂ ਤੇਰੇ, ਅਸੀਂ ਨਿਸ਼ਾਨੇ ਨੂੰ ਪਰਖੀਏ। ਉਸ ਵੇਲੇ ਫਿਰ ਸਾਰੇ ਜਿਹੜੇ ਬਰਾੜ ਸੀ ਭੱਜ ਗਏ ਸੀ, ਕਹਿਣ ਲੱਗੇ ਡੱਲਿਆ ਆਣੇ ਆਈ ਮੌਤ ਕਿਹੜਾ ਮਰੇ। ਇਧਰੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਗੁਰਸਿੱਖਾਂ ਨੂੰ ਵੀ ਜਾਓ ਲੰਗਰ ਦੇ ਵਿਚ ਜਾ ਕੇ ਸਿੰਘਾਂ ਨੂੰ ਕਹੋ ਵੀ ਸਤਿਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਇੱਕ ਸਿੰਘ ਆਵੇ। ਉਸ ਵੇਲੇ ਜਿਹੜੇ ਹੁਕਮ ਸੁਣਨ ਵਾਲੇ ਸੀ ਉਹ ਦੋ ਸਿੰਘ ਸੀ, ਬਾਬਾ ਵੀਰ ਸਿੰਘ ਤੇ ਧੀਰ ਸਿੰਘ। ਭਗਤ ਸਾਹਿਬ ਤੇ ਜਾਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਅੱਜ ਕੱਲ ਤਖ਼ਤ ਸਾਹਿਬ ਸਥਾਨ ਆ ਸਤਿਗੁਰੂ ਉਥੇ ਸੁਭਾਏ ਮਾਨ ਸਨ, ਤੇ ਜਿੱਥੇ ਨਿਸ਼ਾਨ ਸਾਹਿਬ ਆ ਉਥੇ ਦੋਵੇਂ ਗੁਰਸਿੱਖਾਂ ਤੇ ਬੰਦੂਕ ਦਾ ਨਿਸ਼ਾਨਾ ਪਰਖਿਆ ਸੀ। ਆਪਾਂ ਜਾਣੇ ਨਾ ਤਖ਼ਤ ਸਾਹਿਬ ਦੇ ਨਾਲ ਹੀ ਨਿਸ਼ਾਨ ਸਾਹਿਬ ਮੂਹਰੇ ਬਾਬਾ ਦੀਪ ਸਿੰਘ ਜੀ ਦੇ ਖੂਹ ਦੇ ਨਾਲ ਹੀ। ਉਥੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਦੋਵੇਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਆ ਰਹੇ ਸੀ ਤੇ ਆਪਣੀ ਦਸਤਾਰ ਸਜਾ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦੂਕ ਸਾਹਮਣੇ ਕੀਤੀ, ਮਹਾਰਾਜ ਕਹਿੰਦੇ ਝਗੜਦੇ ਕਿਉਂ, ਗੁਰਸਿੱਖੋ ਜੀ ਇੱਕ ਬੁਲਾਇਆ ਸੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਸਿੰਘ ਨੇ ਮੈਨੂੰ ਹੁਕਮ ਕੀਤਾ, ਦੂਜਾ ਕਹਿੰਦਾ ਮੈਨੂੰ ਹੁਕਮ ਕੀਤਾ, ਮਹਾਰਾਜ ਮੇਰੇ ਤੇ ਨਿਸ਼ਾਨਾ ਪਰਖੋ ਮੈਂ ਮੁਕਤ ਹੋਣਾ। ਕਿਉਂਕਿ ਪਤਾ ਸੀ ਨਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਰ ਕਮਲਾਂ ਤੋਂ ਜਿਹੜੀ ਗੋਲੀ ਚੱਲੂਗੀ ਉਹਦੇ ਨਾਲ ਜੇ ਅਸੀਂ ਸ਼ਹੀਦੀ ਪਾ ਗਏ ਤੇ ਸੱਚਖੰਡ ਦਾਵਾਂਗੇ, ਮੁਕਤ ਹੋਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ ਕਰਕੇ ਉਹ ਦੋਵੇਂ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਆਏ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਖੁਸ਼ੀਆਂ ਲੈਣ ਲਈ ਭਾਈ ਤੋਤਾ ਜੀ, ਭਾਈ ਤਲੋਕਾ ਜੀ ਆਦਿ, ਭਾਈ ਅਨੰਤਾ, ਭਾਈ ਨਿਹਾਲੂ, ਇਹ ਜਿਹੜੇ ਗੁਰਸਿੱਖ ਨੇ ਗੁਰਸੰਗਤ ਜੀ ਚਾਰੇ ਹੀ ਅੱਗੇ ਵਧੇ ਨੇ, ਸਤਿਗੁਰੂ ਵੱਲ ਫੌਜ ਨਹੀਂ ਆਉਣ ਦਿੱਤੀ।
ਹਜ਼ਾਰੋ
ਦੇਖਿਆ ਵੀ ਜਿਹੜੇ ਖਾਨ ਨੇ ਹਜ਼ਾਰਾਂ ਦੀ ਤਦਾਦ ਦੇ ਵਿਚ ਆਏ ਹਨ,
ਲਈ ਸੰਗ ਸੈਨਾ ਗਏ ਤਾਏ ਆਗੇ।
ਇਹ ਹੁਣ ਚਾਰੇ ਸੈਨਾਪਤੀ ਹੈ ਨਾ, ਭਾਈ ਤੋਤਾ, ਭਾਈ ਤਲੋਕਾ, ਭਾਈ ਨਿਹਾਲੂ ਜੀ ਆਦਿਕ, ਇਹਨਾਂ ਦੀ ਜਿਹੜੀ ਨਾਲ ਦੇ ਗੁਰਸਿੱਖਾਂ ਦੀ ਫੌਜ ਆ ਉਹ ਨਾਲ ਲੈ ਕੇ ਅੱਗੇ ਵਧੇ ਹਨ।
ਤੁਫੰਗੇ ਚੜਾ ਕੇ ਉੱਠੇ ਸਵਾਲ ਜਾਗੇ,
ਕਹਿੰਦੇ ਇਹਨਾਂ ਭਾਈ ਅਨੰਤਾ ਜੀ, ਭਾਈ ਨਿਹਾਲੂ ਜੀ ਸੈਨਾਪਤੀਆਂ ਨੇ ਤੇ ਸਿੱਖਾਂ ਨੇ ਆਪਣੀਆਂ ਬੰਦੂਕਾਂ ਭਰ ਲਈਆਂ, ਕਸ ਲਈਆਂ ਹਨ।
ਚਲੀ ਇੱਕ ਬਾਰੰਗ ਸੁਨਾਦੰਗ ਉਠਾਏ,
ਇੱਕ ਵਾਰ ਭਰ ਭਰ ਗੁਰਸਿੱਖਾਂ ਨੇ ਬੰਦੂਕਾਂ ਜਦੋਂ ਚਲਾਈਆਂ ਨੇ, ਭਰ ਭਰ ਦਾ ਅਰਥ ਇਹ ਨੀ ਸਮਝਣਾ ਕਿਉਂਕਿ ਅੱਜ ਦੀਆਂ ਮਨੁੱਖਾਂ ਨੇ ਨਾ ਹਨ, ਉਹਦੇ ਵਿਚ ਗਜ ਦੇ ਨਾਲ ਬਰੂਦ ਦੀ ਗੋਲੀ ਠੋਕੀ ਜਾਂਦੀ ਸੀ ਵਿਚ, ਜਦੋਂ ਗੋਲੀ ਚੱਲ ਜਾਂਦੀ ਫੇਰ ਬਰੂਦ ਧੜ ਕੇ ਗੋਲੀ ਬਰੂਦ ਦੀ, ਉਹ ਬਰੂਦ ਦੀਆਂ ਗੋਲੀਆਂ ਵੀ ਅਜਾਇਬ ਘਰ ਚ ਪਈਆਂ ਨੇ, ਕਿਉਂਕਿ ਅੱਜ ਕੱਲ ਦੀ ਪੀੜੀ ਨੇ ਉਹ ਕੁਝ ਦੇਖਿਆ ਨੀ ਨਾ। ਉਹਨੂੰ ਨਾਲੀ ਦੇ ਵਿਚ ਰੱਖ ਕੇ ਗਜ ਨਾਲ ਠੋਕਿਆ ਜਾਂਦਾ, ਫੇਰ ਕਿਤੇ ਉਹਨੂੰ ਗੁਰਸੰਗਤ ਚ ਤੋੜਾ ਧੁਖਾਇਆ ਹੁੰਦਾ, ਤੋੜਾ ਧੁਖਾਇਆ ਹੋਇਆ ਲਾ ਕੇ ਫੇਰ ਬੰਦੂਕ ਚੱਲਦੀ। ਇਸ ਤਰ੍ਹਾਂ ਗੁਰਸਿੱਖ ਭਰ ਭਰ ਬੰਦੂਕਾਂ ਕਹਿੰਦੇ ਚਲਾ ਰਹੇ ਨੇ, ਕੜਾ ਤਾੜ ਦੀ ਆਵਾਜ਼ ਆ ਰਹੀ ਹੈ।
ਮਨੋ ਗਾਜ ਬ੍ਰਿੰਦੰ ਗਿਰੇ ਭੂਮ ਆਏ,
ਮਨੋ ਕਹਿੰਦੇ ਬੱਦਲ ਫੜ ਕੇ ਧਰਤੀ ਤੇ ਡਿੱਗਿਆ ਹੈ।
ਫੁੱਟੇ ਤੁੰਡ ਮੁੰਡੰ ਮਨੋ ਚੁੰਡ ਹਾਂਡੇ,
ਜਿਹਦੇ ਸਿਰ ਵਿਚ ਲੱਗਦੀ ਹੈ ਖੋਪੜੀ ਭੰਨ ਕੇ ਛੱਡ ਦਿੰਦੀ ਹੈ ਜਿਵੇਂ ਮਨੋ ਹਾਂਡੀ ਭੰਨੀ ਹੈ।
ਪ੍ਰਚੰਡ ਪਰੀ ਦੰਡ ਖੰਡੇ ਜੇ ਕਾਂਕੇ,
ਬੜੇ ਪ੍ਰਚੰਡ ਕਹਿੰਦੇ ਉਸ ਵੇਲੇ ਧਰਤੀ ਨੇ ਰੂਪ ਲੈ ਲਿਆ, ਜਰਨ ਭੂਮੀ ਬੜੀ ਪ੍ਰਚੰਡ ਹੋ ਗਈ, ਕਮਾਲ ਸਾਨ ਯੁੱਧ ਹੋਣ ਲੱਗਿਆ।
ਬਦੇ ਐਂਡ ਬੇਡੇ ਉਮੰਡੇ ਕਮੰਡੇ, ਬਡੇ ਐਂਡ ਬੈਂਡੇ ਉਮੰਡੇ ਕਮੰਡੇ,
ਐਂਡ ਦਾ ਅਰਥ ਟੇਡੇ, ਕਹਿੰਦੇ ਜਿਹੜੇ ਟੇਢੇ ਮਨਾਂ ਵਾਲੇ ਸੂਰਮੇ ਹੈ ਨਾ, ਹੰਕਾਰ ਦੇ ਵਿੱਚ ਆਏ ਵੀ ਅਸੀਂ ਸਤਿਗੁਰੂ ਜੀ ਨੂੰ ਫੜ ਲੈਣਾ, ਉਹਨਾਂ ਨੂੰ ਬਿੰਨ ਬਿੰਨ ਰੱਖ ਦਿੱਤਾ, ਗੋਲੀਆਂ ਦੇ ਨਾਲ ਛਲਣੀ ਕਰ ਦਿੱਤਾ। ਕਿਸੇ ਨੂੰ ਰੁੰਡ ਦਾ ਅਰਥ ਵੀ ਬਿਨਾਂ ਸਿਰ ਤੋਂ ਕੱਲੇ ਧੜ ਡਿੱਗੇ ਪਏ ਆ, ਤੇ ਖੰਡ ਖੰਡੇ ਫਿਰ ਟੁਕੜੇ ਟੁਕੜੇ ਕਰ ਗੁਰਸਿੱਖਾਂ ਨੇ ਸਿੱਟੇ ਹਨ। ਦੋਵਾਂ ਪਾਸਿਆਂ ਤੋਂ ਗੋਲੀਆਂ ਦੀ ਮਾਰ ਪਈ
ਹੈ, ਬੜੇ
ਪ੍ਰੀਤੇ ਧੁਖਾਏ ਹੋਏ ਨੇ, ਪ੍ਰੀਤੇ ਧੁਖਾ ਕੇ ਤੋੜਿਆਂ ਤੇ ਮੇਲੇ ਜਾ ਰਹੇ ਹਨ।
ਗਿਰੇ ਵੀਰ ਕੋਰਾਨ ਤੇ ਭੂਮ ਐਸੇ,
ਜਿਸ ਵੀ ਸੂਰਮੇ ਦੇ ਗੋਲੀ ਲੱਗਦੀ ਹੈ ਜਾਂ ਘੋੜੇ ਤੇ ਲੱਗਦੀ ਹੈ, ਉਹ ਡਿੱਗ ਕੇ ਧਰਤੀ ਤੇ ਘੁੱਟਣੀ ਖਾ ਕੇ ਡਿੱਗਦੇ ਹਨ।
ਪਲੰਗ ਡਾਲ ਤੇ ਵਾਯੂ ਕੋ ਵੇਗ ਜੈਸੇ,
ਮਨ ਨੂੰ ਕਹਿੰਦੇ ਜਿਵੇਂ ਕੋਈ ਹਵਾ ਦੇ ਵੇਗ ਨਾਲ ਟਾਣਾ ਟੁੱਟੇ ਨਾ, ਇਉਂ ਵੱਡੇ ਸੂਰਮੇ ਡਿੱਗਦੇ ਧਰਤੀ ਤੇ ਇਉਂ ਆਵਾਜ਼ ਆਉਂਦੀ
ਉਡੇਖਾ ਉਤੇ ਖਾਨ ਟੂਕੇ ਹਲਾ ਹਲ ਕੀਨੇ,
ਖਾਨ ਸਤਿਗੁਰੂ ਜੀ ਦੇ ਗੁਰਸਿੱਖਾਂ ਦੇ ਨੇੜੇ ਢੁਕੇ ਨੇ, ਰਣ ਭੂਮੀ ਹਿੱਲ ਗਈ ਹੈ।
ਰੋਹੇਲੇ ਗਹੇ ਤੇਗ ਦੋਰੀ ਬਹੀਨੇ,
ਉਸ ਵੇਲੇ ਰੋਹੇਲੇ ਰੋਹੇਲ ਖੰਡ ਦੇ ਜਿਹੜੇ ਸੂਰਮੇ ਆ, ਇਹਨਾਂ ਸੌਜ ਦੇ ਵਿਚ ਰਹੇਲੇ ਕਿਸਮ ਦੇ ਜਿਹੜੇ ਪਠਾਨ ਨੇ ਨਾ, ਇਹਨਾਂ ਨੇ ਹਮਲਾ ਕੀਤਾ।
ਚਲੀ ਦੋ ਚਲੇ ਚੁੰਗ ਦੋ ਦਈ ਵੀਰ ਆਏ,
ਦਾਓ ਜਈ, ਇਹ ਜਿਹੜੇ ਦਾਓ ਜਈ ਇਹ ਵੀ ਜਾਤੀ ਹੈ ਇਹਨਾਂ ਦੀ ਮੁਗਲਾਂ ਦੀ, ਇਹ ਦਾਓ ਜਈ ਜਾਤੀ ਦੇ ਪਠਾਨ ਮੁਗਲ ਅੱਗੇ ਵਧੇ ਹਨ।
ਗੁਰੂ ਸਾਹਮਣੇ ਇਕੱਠੇ ਹੋਏ ਥਾਏ,
ਸਤਿਗੁਰੂ ਜੀ ਦੇ ਸਨਮੁਖ ਇਕੱਠੇ ਹੋ ਕੇ ਗੁਰਸਿੱਖਾਂ ਦੇ ਟੁੱਟ ਪਏ ਹਨ।
ਤਬੈ ਔਰ ਆਗੇ ਨਿਹਾਲੋ ਤਿਲੋਕੇ,
ਅੱਗੋਂ ਭਾਈ ਨਿਹਾਲੋ ਜੀ ਭਾਈ ਤਿਲੋਕਾ ਜੀ ਨੇ ਇਹਨਾਂ ਨੂੰ ਜਿਵੇਂ ਪਾਣੀ ਤੇ ਬੰਨ ਮਾਰ ਲਿਆ ਜਾਂਦਾ ਨਾ, ਪਾਣੀ ਰੋਕ ਲਿਆ ਜਾਂਦਾ, ਉਹ ਇਹਨਾਂ ਦੇ ਵੇਗ ਨੂੰ ਰੋਕਿਆ ਹੈ।
ਅੰਗੇ ਪ੍ਰਹਾਰੀ ਅਗਾਰੀ ਤੋਂ ਰੋਕੇ,
ਇਹਨਾਂ ਤੇ ਗੋਲੀਆਂ ਚਲਾਈਆਂ ਹਨ।
ਕਨੇ ਓਰੜੇ ਨਾ ਟਿਕੈ ਥੁੰਮ ਪਾਏ,
ਜਿਸ ਵੇਲੇ ਬਹੁਤ ਹੀ ਗੋਲੀਆਂ ਦੀ ਮਾਰ ਤੀਰਾਂ ਦੀ ਮਾਰ ਪਈ ਹੈ, ਇਹਨਾਂ ਦੇ ਪੈਰ ਨਹੀਂ ਧਰਤੀ ਤੇ ਲੱਗੇ ਹਨ।
ਤਬੈ ਵੀਰ ਤੋਤਾ ਅਨੰਤਾ ਤੋਂ ਆਏ,
ਫਿਰ ਉਸ ਵੇਲੇ ਭਾਈ ਤੋਤਾ ਜੀ ਭਾਈ ਅਨੰਤਾ ਜੀ ਇਹ ਵੀ ਭਾਈ ਨਿਹਾਲੂ ਜੀ ਤੇ ਅਨੰਤਾ ਜੀ ਕੋਲ ਆ ਗਏ ਹਨ।
ਕਿਰਪਾ ਨੇ ਨਿਕਾਤੀ ਤੂਫੰਗਾਂ ਨੇ ਛੋੜੇ,
ਇਹਨਾਂ ਨੇ ਵੀ ਕਿਰਪਾਨਾਂ ਕੱਢ ਲਈਆਂ ਨੇ, ਬੰਦੂਕਾਂ ਛੱਡ ਦਿੱਤੀਆਂ, ਕਿਰਪਾਨਾਂ ਧੋ ਕੇ ਬੈਰੀਆਂ ਨਾਲ ਹੱਥੋਂ ਹੱਥੀ ਯੁੱਧ ਕੀਤਾ।
ਭਾਈ ਹਾਲ ਹੋਲੰਗ ਚਲੇ ਬਾਨ ਗੋਰੇ,
ਬਹੁਤੇ ਬਾਨ ਤੇਰ ਚੱਲੇ ਆ, ਬਹੁਤੀਆਂ ਗੋਲੀਆਂ ਵੈਰੀਆਂ ਤਰਫੋਂ ਵੀ ਚੱਲੀਆਂ ਹਨ।
ਤਕਾ ਤਕ ਹੋਈ ਹਕਾ ਹਕ ਬਾਜੇ,
ਉਸ ਵੇਲੇ ਕਹਿੰਦੇ ਇੱਕ ਦੂਸਰੇ ਨੂੰ ਧੱਕ ਧੱਕ ਕੇ ਥੱਲੇ ਸੁੱਟਦੇ ਹਨ।
ਲਤਾ ਪੱਤ ਜੁੱਟੇ ਖਿਲੇ ਜੰਗ ਬਾਜੇ,
ਆਪਸ ਵਿਚ ਬੈਰੀਆਂ ਦੇ ਨਾਲ ਸੂਰਮੇ ਇਉਂ ਜੁਟੇ ਆ, ਕਹਿੰਦੇ ਲਟਾ ਪੱਟ ਹੋ ਗਏ, ਭਾਵ ਜਿਵੇਂ ਆਪਾਂ ਕਹਿ ਦਿੰਦੇ ਹਾਂ ਲਟੋ ਪੀਂਗ ਹੋ ਗਏ, ਇੱਕ ਦੂਸਰੇ ਨਾਲ ਮਨ ਨੂੰ ਘੁਲ ਨਹੀਂ ਲੱਗੇ ਹਨ।
ਸਤਾ ਸਤ ਸੇਲੇ ਭਈ ਰੇਲ ਪੇਲਾ,
ਜਿਹੜੇ ਸੇਲੇ ਨੇਜੇ ਦੀ ਚੋਟ ਲੱਗਦੀ ਹੈ ਨਾ, ਉਸ ਵੇਲੇ ਇੱਕ ਦਮ ਜ਼ਖਮ ਦੇ ਵਿਚ ਖੂਨ ਦਾ ਫੁਹਾਰਾ ਫੁੱਟਦਾ ਤੇ ਉਹਦੀ ਆਵਾਜ਼ ਆਉਂਦੀ ਹੈ।
ਕਰਾ ਚੋਲ ਪਾਲੇ ਹਲਾ ਚਾਲ ਮੇਲਾ,
ਕਰਾ ਚੋਲ ਤਲਵਾਰ ਦੀ ਕਿਸਮਤ ਦਾ ਜਦੋਂ ਵਾਰ ਹੁੰਦਾ, ਭਾਲਿਆਂ ਦੇ ਵਾਰ ਹੁੰਦੇ ਹਨ।
ਦੂਜੋ ਮੈਂ ਬਜੇ ਦੀ ਤੋਸੇ ਤੂੰ ਘਾਰੇ,
ਦੋਵੇਂ ਪਾਸਿਓਂ ਗੁਰਸੰਗਤ ਜੀ ਕਹਿੰਦੇ ਨਗਾਰਿਆਂ ਤੇ ਚੋਬਾਂ ਲਾਈਆਂ ਹਨ।
ਲੱਗੇ ਢੋਲ ਡੰਕੇ ਉੱਠਿਓ ਨਾਦ ਬਾਰੇ,
ਉਸ ਵੇਲੇ ਕਹਿੰਦੇ ਡੰਕੇ ਭਾਵ ਨਗਾਰੇ ਵਜਾਏ ਨੇ, ਢੋਲ ਵੱਜਣ ਲੱਗੇ ਆ, ਮਾਰੂ ਰਾਗ ਵਜਿਆ।
ਮਿਲੇ ਆਪ ਮਾਈ ਹੱਥਾਂ ਵੱਤ ਹੋਏ,
ਆਪਸ ਵਿਚ ਸੂਰਮੇ ਜੁਟੇ ਨੇ, ਹੱਥੋਂ ਹੱਥੀ ਯੁੱਧ ਹੋਣ ਲੱਗ ਪਿਆ।
ਫਤੇ ਬਾਜ ਵਿਦਿਆ ਕਰੇ ਵੀਰ ਟੋਏ,
ਮੈਂ ਬਹੁਤੇ ਗੱਤਕੇ ਬਾਜ ਪਟੇ ਬਾਜ ਨੇ, ਕਹਿੰਦੇ ਇੱਕ ਆਪਣੇ ਤੇ ਬਾਹਰ ਆਉਂਦਾ ਬਚਾ ਕੇ ਬੈਰੀ ਨੂੰ ਮਾਰ ਦਿੰਦੇ ਹਨ।
ਬਲੀ ਬੇਗ ਕੋ ਥਾਰੇ ਮਾਰੇ ਹੋ ਤਲੋਕੇ,
ਤਲੋਕੇ ਨੇ ਜਿਹੜਾ ਬਲੀ ਬੇਗ ਸੀ ਨਾ ਸੈਨਾਪਤੀ, ਉਹਨੂੰ ਇੱਕੋ ਵਾਰ ਦੇ ਨਾਲ ਧਰਤੀ ਤੇ ਸੁੱਟ ਦਿੱਤਾ, ਮਾਰ ਦਿੱਤਾ।
ਕਰਾ ਚੋਲ ਬਾਹੋ ਬਲੀ ਪਾਸ ਹੋ ਕੇ,
ਬਹੁਤ ਨੇੜੇ ਹੋ ਕੇ ਭਾਈ ਤਲੋਕਾ ਜੀ ਨੇ ਕਰਾ ਚੌਲ ਦਾ ਵਾਰ ਕੀਤਾ। ਕੋ ਸਤਨਾਮ
ਅਦੋ ਆਦ ਚੀਰਾ ਗਿਰਿਓ ਛੋਰ ਘੋਰਾ,
ਕਰਾ ਚੌਲ ਦਾ ਵਾਰ ਕਰਕੇ ਕਰਾ ਚੌਲ ਵਾਹਿਓ ਬਲੀ ਪਾਸ ਹੋ ਕੇ, ਜਿਹੜਾ ਬਲੀ ਸੂਰਮਾ ਸੀ ਨਾ ਇਹਦੇ ਕੋਲ ਹੋ ਕੇ ਬਹੁਤਾ ਜਦੋਂ ਐਸਾ ਭਿਆਨਕ ਕਰਾ ਚੌਲ ਦਾ ਬਾਰ ਕਰ ਦਿੱਤਾ, ਦੋ ਟੋਟੇ ਕਰ ਦਿੱਤਾ, ਮਾਰ ਕੇ ਬੈਰੀਆਂ ਦਾ ਸੈਨਾਪਤੀ ਸੁੱਟ ਦਿੱਤਾ।
ਇਹਦਾ
ਜਦੋਂ ਭਰਾ ਸੀ ਨਾ ਬਲੀ ਵੇਗ ਦਾ, ਉਹਨੇ ਵੇਖਿਆ ਵੀ ਮੇਰੇ ਭਰਾ ਨੂੰ ਸੈਨਾਪਤੀ ਨੂੰ ਸਿੱਖ ਨੇ ਮਾਰ ਸੁੱਟਿਆ।
ਨੇਜਾ ਲੱਗਿਓ ਗਰੀਬ ਮਾਈ,
ਕਹਿੰਦੇ ਉਹ ਆਇਆ ਨੇਜਾ ਲੈ ਕਰਕੇ ਤੇ ਗੁਰਸਿੱਖ ਦੇ ਬਾਹਰ ਕਰਨ ਲੱਗਿਆ।
ਪਰ ਮੈਂ ਪੈ ਤਜਿਓ ਕੋਪ ਨਾਈ,
ਇੰਨਾ ਗੁੱਸੇ ਸੀ, ਕਹਿੰਦੇ ਗੁੱਸੇ ਵਿਚ ਆ ਕੇ ਨੇਜਾ ਹੱਥ ਚ ਫੜਿਆ ਹੋਇਆ, ਗੁਰਸਿੱਖ ਨੇ ਵੀ ਨੇਜੇ ਦਾ ਬਾਰ ਕਰਕੇ ਧੌਣ ਉਹਦੀ ਬਿੰਨ ਦਿੱਤੀ ਆ ਤੇ ਉਹਨੂੰ ਥੱਲੇ ਸੁੱਟ ਦਿੱਤਾ। ਗੁੱਸੇ ਚ ਆਏ ਨੇ, ਨੇਜਾ ਨੀ ਛੱਡਿਆ।
ਤੋਤੇ ਚਲਿਓ ਮਾਰ ਨੇਜਾ,
ਆਏ ਤੋਤੇ ਨੇ ਦੇਖਿਆ ਵੀ ਵੈਰੀ ਦੇ ਹੱਥ ਵਿਚ ਹਜੇ ਵੀ ਨੇਜਾ ਫੜਿਆ, ਉਹਨੇ ਵੀ ਕਹਿੰਦੇ ਭਾਈ ਤੋਤੇ ਨੇ ਨੇਜੇ ਦਾ ਬਾਰ ਫੇਰ ਕਰਤਾ।
ਠਾਂਡੋ ਨਹੀਂ ਬਾਹਰ ਲੈ ਜਾ,
ਫੇਰ ਉਸ ਵੇਲੇ ਉੱਚੀ ਬੋਲ ਕੇ ਗੁਰਸਿੱਖ ਮੰਗਾਰ ਦੇ ਵੀ ਬਾਹਰ ਨਾ ਕਰਕੇ ਜਾਓ, ਬਾਹਰ ਲੈ ਕੇ ਵੀ ਜਾਓ, ਹੁਣ ਜਿਹੜਾ ਬਾਹਰ ਕਰਦੇ ਹੋ ਮੋਰ ਦਾ ਬਾਹਰ ਵੀ ਚੱਲਣਾ ਕਰੋ।
ਸਮਾਰੀ ਤੁਫੰਗ ਹਤੀ ਤਾਕ ਗੋਰੇ,
ਤੱਕ ਤੱਕ ਗੁਰਸਿੱਖਾਂ ਨੇ, ਭਾਈ ਤਲੋਕੇ ਨੇ, ਭਾਈ ਤੋਤੇ ਨੇ ਤੱਕ ਤੱਕ ਗੋਲੀਆਂ ਕਹਿੰਦੇ ਚੜਾਈਆਂ ਹਨ।
ਫੋਰ ਮਾਥਾ ਮਰਿਓ ਪ੍ਰਾਣ ਛੋਰੇ,
ਵੈਰੀ ਦਾ ਮੱਥਾ ਭੰਨ ਸੁੱਟੇ ਹੈ, ਪ੍ਰਾਣ ਕੱਢ ਦਿੱਤੇ ਹਨ।
ਤਬੈ ਖਾਨ ਰਹਿਣਾ ਤਿੱਖੇ ਦੋਏ ਮਾਰੇ,
ਜੈਨ ਖਾਨ ਨੇ ਵੇਖਿਆ ਨਾ ਵੀ ਬਲੀ ਵੇਗ ਤੇ ਉਹਦਾ ਭਰਾ ਦੋਵੇਂ ਸੈਨਾਪਤੀ ਪਾਰ ਬੜਾ ਤੇ ਸਿੱਖਾਂ ਨੇ, ਜਦੋਂ ਜੈਨ ਖਾਨ ਨੇ ਵੇਖਿਆ
ਤਿੰਨੋਂ ਤੇ ਹਮਾਰੇ ਵੱਡੇ ਵੀਰ ਹਾਰੇ,
ਉਹਨੇ ਵੇਖਿਆ ਵੀ ਇਹ ਤਾਂ ਵੱਡੇ ਸੂਰਮੇ ਸੀ, ਤਾਂ ਮਾਰਿਆ ਨੀ ਮਰਨੇ ਚਾਹੀਦੇ ਸੀ, ਇਹ ਕਿਵੇਂ ਮਾਰ ਦਿੱਤੇ ਹਨ।
ਤੁਰੰਗ ਦਵਾਯੋ ਆਯੋ ਤੀਰ ਤੋਤੇ,
ਕਹਿੰਦੇ ਜੈਨ ਖਾਂ ਭਾਈ ਤੋਤੇ ਦੇ ਨੇੜੇ ਘੋੜਾ ਦੜਾ ਕੇ ਆਇਆ ਹੈ,
ਕਹਾਂ ਜਾਏ ਮਾਰੋ ਬਚੈ ਨਾਏ ਮੋਤੇ।
ਉਸੇ ਵਿਚ ਆ ਕੇ ਜੈਨ ਖਾਂ ਭਾਈ ਤੋਤੇ ਨੂੰ ਕਹਿੰਦਾ ਕਿੱਥੇ ਚੱਲੇ ਆ ਗੁਰਸਿੱਖਾ, ਜਿਹੜੇ ਦੋ ਸੂਰਮੇ ਮਾਰੇ ਆ ਉਹਨਾਂ ਦਾ ਬਦਲਾ ਮੈਂ ਲਵਾਂਗਾ।
ਬਲੀ ਵੀਰ ਤੋਤੇ ਕਿਰਪਾ ਨੰਗ ਸੰਭਾਰੇ,
ਕਹਿੰਦੇ ਇਧਰੋਂ ਭਾਈ ਤੋਤਾ ਵੀ ਘੱਟ ਨੀ ਸੀ, ਬੜਾ ਭਾਰੀ ਬਾਂਕਰ ਸੂਰਮਾ ਸੀ, ਉਹਨੇ ਤਲਵਾਰ ਸੰਭਾਲੀ ਹੈ।
ਮੈਂ ਨੇਰ ਕੀਨੋ ਤਬੈ ਗਰੀਬ ਚਾਰੇ,
ਜਦੋਂ ਨੇੜੇ ਹੋਇਆ ਨਾ ਜੈਨ ਖਾਂ ਉਹਦੀ ਧੌਣ ਤੇ ਬਾਹਰ ਭਾਈ ਤੋਤੇ ਨੇ ਝਾੜਤਾ।
ਗਏ ਆਤ ਖਗੰ ਗਿਰਿਓ ਜੈਨ ਖਾਨਾ,
ਜੈਨ ਖਾਂ ਦੇ ਹੱਥ ਵਿਚ ਘੋੜੇ ਦੀਆਂ ਲਗਾਮ ਇੱਕ ਹੱਥ ਚ ਫੜੀ ਸੀ, ਇੱਕ ਚ ਤਲਵਾਰ ਸੀ, ਉਹ ਹੱਥ ਚ ਲਗਾਮ ਤੇ ਤਲਵਾਰ ਉਵੇਂ ਰਹਿ ਗਈ, ਧੌਣ ਧਰਤੀ ਤੇ ਡਿੱਗ ਪਿਆ। ਗੁਰੂ ਸਤਨਾਮ
ਵਾਹਿਗੁਰੂ।
ਇਉਂ ਤੀਜਾ ਵੀ ਸੈਨਾਪਤੀ ਮਾਰ ਸੁੱਟਿਆ।
ਮਲੇਸ਼ਾਂ ਦੇਖਿਓ ਹੱਥੇ ਦੋਏ ਜਵਾਨਾ,
ਮਲੇਸ਼ਾਂ ਨੇ ਵੇਖਿਆ ਵੀ ਦੋ ਜਵਾਨ ਸੈਨਾਪਤੀ ਪਹਿਲਾਂ ਮਾਰਤੇ ਤੇ ਹੁਣ ਜੈਨ ਖਾਂ ਵੀ ਮਾਰਤਾ।
ਚਲਾਈ ਤੁਫੰਗੈ ਇਕੰਗ ਬਾਰ ਬ੍ਰਿੰਦੰਗ,
ਬਹੁਤੀਆਂ ਭਰ ਕੇ ਇਕੱਠੀਆਂ ਵੈਰੀਆਂ ਨੇ ਗੁਰਸਿੱਖਾਂ ਤੇ ਗੋਲੀਆਂ ਛੱਡੀਆਂ ਹਨ।
ਗਿਰਿਓ ਵੀਰ ਤੋਤਾ ਮਾਰੋ ਸੁਮੰਦੰ,
ਭਾਈ ਤੋਤੇ ਵੱਲ ਇਕੱਠੇ ਵਾਰ ਗੋਲੀਆਂ ਦੇ ਕੀਤੇ ਆਏ ਸੀ, ਇਨ੍ਹਾਂ ਛੜਨੀ ਕਰ ਦਿੱਤਾ, ਸ਼ਹੀਦੀ ਪਾ ਗਿਆ।
ਅਨੰਤਾ ਨਿਹਾਲੋ ਰੁਪੇ ਵੀਰ ਦੋ,
ਭਾਈ ਅਨੰਤਾ ਜੀ, ਭਾਈ ਨਿਹਾਲੂ ਜੀ ਬੜੇ ਵੀਰ ਰਸ ਵਿਚ ਹੋਏ ਹਨ।
ਮਨੋ ਸ਼ੇਰ ਗਾਜੈ ਸਿਰੇ ਜੰਗ ਜੋ,
ਕਿਉਂਕਿ ਜਵੈ ਬਾਣ ਲੱਗ ਗਯੋ ਤਵੈ ਰੋਸ ਜਾਗੇ ਹੋ, ਜਦੋਂ ਵੇਖਿਆ ਵੀ ਸਾਡੇ ਨਾਲ ਦਾ ਸਾਥੀ ਭਾਈ ਤੋਤਾ ਸ਼ਹੀਦੀ ਪਾ ਗਿਆ, ਫਿਰ ਉਸ ਵੇਲੇ ਮੰਨ ਲਓ ਕਹਿੰਦੇ ਸ਼ੇਰ ਗਜਦਾ ਨਾ ਝਾੜੀਆਂ ਚੋਂ ਨਿਕਲ ਕੇ ਉਸ ਵੇਲੇ ਹਿਰਨਾ ਦੀ ਡਾਰ ਤੇ ਜਾ ਪੈਂਦਾ ਹੈ, ਦੋਵੇਂ ਸੂਰਮੇ ਜਾ ਬੁਕੇ ਹਨ।
ਗੁਰੂ ਕੋ ਅਗਾਰੀ ਪਰਾਰ ਹਥਿਆਰੰਗ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਦੋਵੇਂ ਜੂਝ ਰਹੇ ਹਨ।
ਮਿਲੇ ਸੈਨ ਮੱਦੇ ਕਰੇ ਮਾਰ ਮਾਰੰਗ,
ਸੈਨ ਮੱਦੇ ਭਾਵ ਫੌਜ ਦੇ ਵਿਚ ਜਾ ਵੜੇ, ਜਿਹੜੇ ਬੈਰੀ ਹਨ ਉਹਨਾਂ ਦੇ ਵਿਚ ਜਾ ਵੜੇ, ਡਰੇ ਨੀ, ਬਹੁਤ ਭਿਆਨਕ ਘਮਾਸਾਨ ਹੋਇਆ ਹੈ।
ਉਥੱਲੇ ਪਥੱਲੇ ਵੱਡੇ ਵੀਰ ਬੰਕੇ,
ਕਈਆਂ ਨੂੰ ਕਹਿੰਦੇ ਉਥੱਲੇ ਉਥਲਾ ਉਥਲਾ ਛੱਡ ਦਿੱਤਾ ਘੋੜਿਆਂ ਤੋਂ, ਪਥੱਲੇ ਘੋੜਿਆਂ ਦੇ ਥੱਲੇ ਕਹਿੰਦੇ ਉਹਨਾਂ ਨੂੰ ਲਥੇੜ ਪਥੇੜ ਕਰ ਦਿੱਤਾ।
ਬੜੀ ਧੂਮ ਬਾਰੀ ਸੰਘਾਰੇ ਨਿਸ਼ੰਕੇ,
ਇਸ ਤਰ੍ਹਾਂ ਬਹੁਤੀ ਧੂਮ ਪੈ ਗਈ ਜੰਗ ਦੇ ਵਿਚ, ਗੁਰਸਿੱਖਾਂ ਦੀ ਧਾਂਕ ਪੈ ਗਈ ਹੈ।
ਪਤੰਗ ਅੰਗ ਪੰਗੇ ਕਰੇ ਜੰਗ ਚੰਗੇ,
ਐਸਾ ਚੰਗਾ ਤਗੜਾ ਜੰਗ ਕੀਤਾ ਸੂਰਮਿਆਂ ਨੇ, ਬੈਰੀਆਂ ਦੇ ਫੌਜ ਦੇ ਪਠਾਣਾ ਦੇ ਅੰਗ ਭੰਗ ਕਰ ਦਿੱਤੇ, ਕੱਟ ਸੁੱਟੇ ਹਨ।
ਬੜੇ ਖਾਨ ਖੂਨੀ ਹਨੇਸ਼ਰੋ ਨਰੰਗੇ।
ਜਿਹੜੇ ਖੂਨੀ ਖਾਨ ਸੀ ਨਾ ਵੱਡੇ ਸੂਰਮੇ, ਉਹਨਾਂ ਦੇ ਅੰਗ ਕੱਟ ਕੱਟ ਦੋਵਾਂ ਸੂਰਮਿਆਂ ਨੇ ਸੁੱਟ ਦਿੱਤੇ ਹਨ।
ਜੋ ਦੋਨ ਕੋ ਵੀਰ ਬ੍ਰਿੰਦੇ ਗਿਰਾਏ।
ਬਹੁਤਿਆਂ ਨੇ ਦੇਖਿਆ ਨਾ ਵੀ ਇਹ ਜਿਹੜੇ ਦੋਵੇਂ ਸਿੱਖ ਨੇ, ਇਹ ਦੋਵੇਂ ਸਿੱਖ ਬਹੁਤ ਭਿਆਨਕ ਜੰਗ ਕਰ ਰਹੇ, ਸਾਡੇ ਚੰਗੇ ਚੰਗੇ ਚੁਣਿੰਦੇ ਸੂਰਮੇ ਇਹਨਾਂ ਨੇ ਕੱਟ ਸੁੱਟੇ ਹਨ।
ਖੁਸ਼ੀ ਸ੍ਰੀ ਗੁਰੂ ਕੀਨ ਸਾਧੋ ਅਲਾਏ।
ਗੁਰਸਿੱਖਾਂ ਨੂੰ ਤੇ ਉਹ ਹੈ ਨਾ ਵੀ ਸਤਿਗੁਰੂ ਦੀ ਖੁਸ਼ੀ ਲੈਣੀ ਆ, ਅਸੀਂ ਤਾਂ ਸਤਿਗੁਰੂ ਦੀ ਖੁਸ਼ੀ ਲਈ ਗੁਰਸਿੱਖ ਹਰ ਕਰਮ ਕਰਦਾ ਹੈ। ਸਤਿਗੁਰੂ ਦਾ ਹਰ ਹੁਕਮ ਸਤਿਗੁਰੂ ਦੀ ਖੁਸ਼ੀ ਲੈਣ ਲਈ ਮੰਨਿਆ ਜਾਂਦਾ ਹੈ। ਇਹ ਦੋਵੇਂ ਗੁਰਸਿੱਖਾਂ ਨੇ ਆਉਂਦਾ ਵੀ ਅਸੀਂ ਤਾਂ ਸਤਿਗੁਰੂ ਜੀ ਨੇ ਖੁਸ਼ੀਆਂ ਲੈਣੀ ਹੈ, ਜੇ ਜਿਉਂਦੇ ਰਹਿ ਗਏ ਤਾਂ ਵੀ ਸਤਿਗੁਰੂ ਦੀ ਖੁਸ਼ੀ, ਤੇ ਜੇ ਸ਼ਹੀਦੀਆਂ ਪਾ ਕੇ ਸਤਿਗੁਰੂ ਦੇ ਸਰੂਪ ਚ ਭੇਜਦੇ ਜਾਵਾਂਗੇ। ਸੂਰਮਿਆਂ ਸਿੱਖਾਂ ਦੇ ਤਾਂ ਦੋਵੇਂ ਹੱਥ ਲੱਡੂ ਆ। ਇਹ ਦੋਵੇਂ ਗੁਰਸਿੱਖਿਓਂ ਚਾਅ ਨਾਲ ਸਤਿਗੁਰੂ ਦੀ ਖੁਸ਼ੀ ਲੈਣ ਲਈ ਅੱਗੇ ਵੱਧਦੇ ਜਾ ਰਹੇ ਹਨ।
ਵੀਰ ਬਹਾਦਰ ਖਾਨ ਪਿੱਛੇ ਜੁਗ ਸੁਰ ਗੁਰੂ ਕੇ ਫਿਰੈ ਸੋ ਪ੍ਰਹਾਰਤ।
ਬਹਾਦਰ ਖਾਨ ਜਿਹੜਾ ਸੈਨਾਪਤੀ ਸੀ ਨਾ, ਉਹਨੇ ਵੇਖਿਆ ਵੀ ਸਤਿਗੁਰੂ ਜੀ ਦੇ ਜਿਹੜੇ ਦੋਵੇਂ ਸੂਰਮੇ ਸਿੱਖ ਨੇ, ਵੀ ਇਹ ਤਾਂ ਲਥੇੜ ਪਥੇੜ ਕਰਦੇ ਸਾਡੀ ਫੌਜ ਵਿਚ ਵਿਚਰਦੇ ਫਿਰ ਰਹੇ ਹਨ।
ਇਹ ਕਰ ਬ੍ਰਿੰਦ ਤੋਂ ਫੰਗਨ ਕੋ ਇਕ ਬਾਰ ਕਹੀ ਗੁਲਕਾ ਕਸ ਮਾਰਤ।
ਬਹਾਦਰ ਖਾਨ ਨੇ ਆਪਣੀ ਫੌਜ ਨੂੰ ਪ੍ਰੇਰ ਕੇ ਬਹੁਤੀਆਂ ਗੋਲੀਆਂ ਭਰਾ ਕੇ ਬੰਦੂਕਾਂ ਚ ਇਕੱਠਾ ਸਿੱਖਾਂ ਤੇ ਵਾਰ ਕਰਾਇਆ ਹੈ।
ਇਉਂ ਉਥਲਾਏ ਦੀਏ ਪਤ ਪੁੰਜ ਮਨੋ ਕਰ ਟਾਮਨ ਕੋ ਹਨ ਦਾਰਤ।
ਮਾਨੂੰ ਕਹਿੰਦੇ ਜਿਵੇਂ ਪੁਰਾਣੇ ਸਮਿਆਂ ਦੇ ਵਿਚ ਟਾਮਣਾ ਹੁੰਦੀਆਂ ਨਾ ਔਰਤਾਂ ਟੂਣੇ ਕਰਨ ਵਾਲੀਆਂ, ਉਹ ਟੂਣਾ ਕਰਕੇ ਬੰਦੇ ਨੂੰ ਸਿੱਟ ਦਿੰਦੀਆਂ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਵਿਚ ਇਤਿਹਾਸ ਜ਼ਿਕਰ ਆਉਂਦਾ ਨਾ ਕਾਮਰੂ ਦੇਸ ਦਾ, ਇਸੇ ਤਰ੍ਹਾਂ ਕਹਿੰਦੇ ਗੁਰਸਿੱਖਾਂ ਨੇ ਐਸਾ ਜੰਗ ਕੀਤਾ ਜਿਵੇਂ ਟਾਮਣ ਬੰਦੇ ਨੂੰ ਥੱਲੇ ਸਿੱਟਦੇ ਆ ਨਾ, ਐਂ ਘੋੜਿਆਂ ਤੋਂ ਥੱਲੇ ਸੂਰਮੇ ਸਿੱਟੇ ਹਨ।
ਸ੍ਰੀ ਹਰਗੋਬਿੰਦ ਸਾਰ ਆਨੰਦ ਵੱਡੇ ਪਟ ਆਪਣੇ ਉਹ ਲਲਕਾਰਤ।
ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਆਨੰਦ ਵਿਚ ਨੇ ਸੂਰਮਿਆਂ ਸਿੱਖਾਂ ਦਾ ਜੰਗ ਵੇਖ ਕੇ।
ਮਾਰੋ ਵੀਰ ਮਲੇ ਛਨ ਕੋ ਸੁਨ ਕੇ ਗੁਰਵਾਕ ਪਰੇ ਪਟ ਧਾਏ।
ਗੁਰੂ ਜੀ ਆਪਣੇ ਯੋਧਿਆਂ ਸਿੱਖਾਂ ਨੂੰ ਕਹਿੰਦੇ ਸੂਰਮਿਓ, ਇਹਨਾਂ ਮਲੇਸ਼ਾਂ ਨੂੰ ਜਾਣ ਨੀ ਦੇਣਾ, ਇਹਨਾਂ ਨੂੰ ਇੱਥੇ ਧੂਲ ਚਟਾਉਣੀ ਹੈ, ਮਿੱਟੀ ਚ ਮਿਲਾ ਦੇਣੇ ਹਨ।
ਗੁਰੂ ਵਾਕ ਪਰੇ ਪਟ ਧਾਈ ਥੋੜ ਤੁਰ ਸੁਰ ਭੰਗ ਕਿਰਪਾ ਨ ਲਈ ਰਿਤ ਬ੍ਰਿੰਦ ਮਿਲੇ ਬੋ ਮਾਰ ਮਚਾਏ।
ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਦੀ ਸਵਾਸ ਸੁਣੇ ਨਾ, ਸਤਿਗੁਰੂ ਜੀ ਦਾ ਬਚਨ ਸੁਣਿਆ ਵੀ ਮਲੇਸ਼ਾਂ ਨੂੰ ਜਾਣ ਨੀ ਦੇਣਾ, ਮਿੱਟੀ ਚ ਮਿਲਾ ਦੇਣਾ ਹੈ, ਫਿਰ ਤਾਂ ਸਿੱਖਾਂ ਨੇ ਕਹਿੰਦੇ ਉਸ ਵੇਲੇ ਕਿਸੇ ਨੇ ਬੰਦੂਕ ਸੰਭਾਲ ਲਈ, ਕਿਸੇ ਨੇ ਕਿਰਪਾਨ, ਕਿਸੇ ਨੇ ਨੇਜਾ, ਇਉਂ ਬੜੇ ਕਹਿੰਦੇ ਸ਼ਸਤਰਾਂ ਦੇ ਨਾਲ ਬੈਰੀਆਂ ਤੇ ਜਾ ਟੁੱਟੇ ਹਨ।
ਭਾਦਮ ਕੀ ਕੱਟ ਮੈਂ ਤਰਤਾਗਨ ਸ਼ੀਸ਼ਮ ਸ਼ੇਰ ਕਥਾ ਚਮਕਾਏ।
ਜਿਵੇਂ ਬਹੁਤੇ ਬੱਦਲ ਆਉਂਦੇ ਆ ਨਾ ਗਰਜਦੇ, ਜਦੋਂ ਬੱਦਲ ਗਰਜਦੇ ਆਉਣ, ਇੱਕਦਮ ਧਰਤੀ ਦੇ ਨੇੜੇ ਗੜਗੱਜ ਪੈਂਦੀ ਹੈ। ਕਮਜ਼ੋਰ ਦਿਲ ਵਾਲਾ ਉਹ ਗੜਗੱਜ ਵੀ ਨਹੀਂ ਸੁਣ ਸਕਦਾ, ਡਰ ਜਾਂਦਾ ਹੈ। ਐਸੀ ਸੂਰਮਿਆਂ ਨੇ ਉਸ ਵੇਲੇ ਕਹਿੰਦੇ ਮਨ ਨੂੰ ਗੜਗੱਜ ਪਾ ਦਿੱਤੇ, ਕਿਸੇ ਪਾਸੇ ਤਲਵਾਰਾਂ ਢਾਲਾਂ ਤੇ ਜਦੋਂ ਵੱਜਦੀਆਂ ਨੇ ਉਹਨਾਂ ਦਾ ਖੜਕਾ ਆਵਾਜ਼ ਆਉਂਦੀ ਹੈ, ਕਿਸੇ ਪਾਸੇ ਗੋਲੀਆਂ ਦੀ ਆਵਾਜ਼ ਆ ਰਹੀ ਹੈ।
ਸ਼ਰੋਣ ਤੋ ਮਿਲ ਲਾਲ ਪਈ ਜਨ ਕਾਲ ਕੀ ਜੀਵ ਹੈ ਪਾਨ ਜਬਾਏ।
ਜਿਹੜੀ ਗੁਰਸਿੱਖਾਂ ਦੀ ਸ੍ਰੀ ਸਾਹਿਬ ਹੈ ਨਾ, ਖੂਨ ਨਾਲ ਇਉਂ ਕਹਿੰਦੇ ਨੁੱਚੜਦੀ ਬੈਰੀ ਦੇ ਸਰੀਰ ਚੋਂ ਨਿਕਲਦੀ ਹੈ, ਮਾਨੋ ਕਾਲ ਦੀ ਜੀਵ ਨੇ ਪਾਨ ਚੱਪਿਆ ਹੋਵੇ। ਆਖੋ ਸਤਨਾਮ। ਗੁਰਸਿੱਖਾਂ ਦੀ ਜਿਹੜੀ ਤਲਵਾਰ ਹੈ ਨਾ ਕਿਰਪਾਨ, ਉਹ ਮਾਨੋ ਬੈਰੀਆਂ ਨੂੰ ਇਉਂ ਦੀ ਨਹੀਂ, ਅਵੇ ਤਾਂ ਕਾਲ ਦੀ ਜੀਵ ਹੈ।
ਆਏ ਬਹਾਦਰ ਖਾਨ ਪਰਿਓ ਜੁਗ ਵੀਰ ਕਿਰੇ ਪਰ ਤੂੰ ਬਦ ਪਾਇਓ।
ਬਹਾਦਰ ਖਾਨ ਭਾਈ ਅਨੰਤਾ ਤੇ ਭਾਈ ਨਿਹਾਲੂ ਦੇ ਵਕੋਲ ਆ ਗਿਆ, ਦੋਵਾਂ ਸੂਰਮਿਆਂ ਨੂੰ ਆਪਣੀ ਫੌਜ ਨਾਲ ਘੇਰਨਾ ਚਾਹਿਆ ਹੈ।
ਮਾਰ ਅਨੇਕ ਮਿਲੇ ਚਿੰਨ ਕੋ ਤਤਕਾਲ ਨਿਹਾਲੋ ਗਿਰਿਓ ਗਨ ਕਾਇਓ।
ਭਾਈ ਨਿਹਾਲੂ ਜੀ ਬਹੁਤੇ ਮਲੇਸ਼ਾਂ ਨੂੰ ਮਾਰ ਲਏ ਹੋਏ, ਧਰਤੀ ਤੇ ਗੁਰਸੰਗਤ ਜੀ ਡਿੱਗ ਪਏ ਨੇ, ਸ਼ਹੀਦੀ ਪਾ ਗਏ ਹਨ।
ਵੀਰ ਅਨੰਤੇ ਬਹਾਦਰ ਖਾਨ ਕੋ ਕੋਪ ਕੇ ਜਾਏ ਕਿਰਪਾਨ ਚਲਾਇਓ।
ਇਉਂ ਕਹਿੰਦੇ ਉਸ ਵੇਲੇ ਭਾਈ ਅਨੰਤੇ ਨੇ ਵੇਖਿਆ ਭਾਈ ਨਿਹਾਲੂ ਜੀ ਸ਼ਹੀਦ ਹੋ ਗਏ, ਬੜੇ ਵੀਰ ਰਸ ਵਿਚ ਆ ਕੇ ਬਹਾਦਰ ਖਾਨ ਤੇ ਉਸ ਵੇਲੇ ਤਲਵਾਰ ਦਾ ਬਾਰ ਝਾੜਿਆ
ਬਾਹੇ ਕੱਟੀ ਸ਼ਮਸ਼ੇਰ ਸਮੇਤ ਲਹੂ ਗੰਧ ਤੇ ਗਿਰ ਕੇ ਸੁਰ ਛਾਇਓ।
ਇਸ ਤਰ੍ਹਾਂ ਕਹਿੰਦੇ ਭਾਈ ਅਨੰਤੇ ਨੇ ਜਦੋਂ ਦੇਖਿਆ ਨਾ ਭਾਈ ਨਿਹਾਲੂ ਜੀ ਸ਼ਹੀਦ ਹੋ ਗਏ ਬਹਾਦਰ ਖਾਨ ਤੇ ਉਹਨਾਂ ਨੇ ਤਲਵਾਰ ਦਾ ਵਾਰ ਕੀਤਾ। ਜਿਹੜੇ ਹੱਥ ਚ ਤਲਵਾਰ ਸੀ ਨਾ ਬਹਾਦਰ ਖਾਨ ਦੇ ਉਹ ਬਾਹੀਂ ਕੱਟ ਸੁੱਟੀ ਤਲਵਾਰ ਸਮੇਤ। ਇੱਥੇ ਗੰਧ ਸ਼ਬਦ ਵਰਤੇ ਹੈ ਭਾਈ ਸਾਹਿਬ ਕਹਿੰਦੇ ਬਾਹਾਂ ਕਟੀ ਸਮਸ਼ੇਰ ਸਮੇਤ ਲਹੂ ਗੰਧ ਤੇ ਗਿਰ ਕੇ ਮੁਰਛਾਇਓ। ਹੁਣ ਜਿਹੜਾ ਲਹੂ ਗੰਧ ਸ਼ਬਦ ਹੈ ਨਾ ਵੀ ਲਹੂ ਦੇ ਵਿੱਚੋਂ ਗੰਧ ਕਿਹੜੀ ਆਉਂਦੀ ਆ, ਇਹ ਲਹੂ ਗੰਧ ਸ਼ਬਦ ਭਾਈ ਸੰਤੋਖ ਸਿੰਘ ਜੀ ਨੇ ਥੱਲੇ ਲਿਖਿਆ ਵੀ ਜਿਹੜਾ ਗੰਧ ਸ਼ਬਦ ਹੈ ਇਹ ਗੰਧਣ ਤੋਂ ਬਣਿਆ। ਇਹਦਾ ਗੰਧਣ ਦਾ ਭਾਵ ਆ ਵੀ ਲਹੂ ਬਹੁਤਾ ਨੁਚੜ ਗਿਆ ਤੇ ਸਰੀਰ ਚ ਖੂਨ ਨੀ ਰਿਹਾ ਉਹਦੇ ਨਾਲ ਮੌਤ ਹੋ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਸਿੱਖ ਨੇ ਬਾਂਹ ਕੱਟ ਦਿੱਤੀ, ਕਿਰਪਾਨ ਬੜੀ ਹੋਈ ਹੱਥ ਵਿਚ, ਉਵੇਂ ਬਹਾਦਰ ਖਾਨ ਦੀ ਬਾਂਹ ਵੱਢ ਸੁੱਟੀ ਤੇ ਖੂਨ ਇੰਨਾ ਵਗ ਗਿਆ ਬਹਾਦਰ ਖਾਨ ਵੀ ਮਾਰਿਆ ਗਿਆ।
ਮਿਲ ਪਛਾਣ ਸਮਝਾਏ ਨੇ ਹਨਿਓ ਅਨੰਤਾ ਵੀਰ।
ਪਹਿਲਾਂ ਭਾਈ ਤੋਤਾ ਜੀ, ਫਿਰ ਭਾਈ ਤਲੋਕਾ ਜੀ ਤੇ ਫਿਰ ਭਾਈ ਨਿਹਾਲੂ ਜੀ। ਹੁਣ ਬਹਾਦਰ ਖਾਨ ਨੂੰ ਮਾਰ ਕੇ ਜਦੋਂ ਵੈਰੀਆਂ ਨੇ ਮਲੇਸ਼ਾ ਨੇ ਵੇਖਿਆ ਨਾ ਵੀ ਸਾਡੇ ਮੁਖੀ ਸੈਨਾਪਤੀ ਇਹਨਾਂ ਨੇ ਮਾਰ ਸੁੱਟੇ, ਫਿਰ ਗੁਰਸੰਗਾ ਜੀ ਭਾਈ ਅਨੰਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ।
ਚਾਰੋ ਗੁਰ ਸੂਰੇ ਹੋਤੇ ਧਰੀ ਤੁਰ ਕੇ ਔਰ ਧੀਰ।
ਚਾਰੇ ਜਿਹੜੇ ਸੂਰਮੇ ਸੀ ਨਾ ਜੰਗ ਭੂਮੀ ਦੇ ਵਿਚ ਸਤਿਗੁਰੂ ਜੀ ਦੇ ਮਹਾਬਲੀ ਯੋਧੇ ਜਦੋਂ ਸ਼ਹੀਦੀ ਪਾ ਗਏ ਉਸ ਵੇਲੇ ਤੁਰਕਾਂ ਨੂੰ ਮਾਨੋ ਕਹਿੰਦੇ ਕੁਝ ਸੁੱਖ ਦਾ ਸਾਂ ਆਇਆ। ਇਉਂ ਮਹਾਨ ਘਮਾਸਾਨ ਚਾਰੇ ਗੁਰਸਿੱਖਾਂ ਨੇ ਜੰਗ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਜੋ ਗੁਰ ਇਤਿਹਾਸ ਆਪ ਸੰਗਤਾਂ ਨੇ ਸਰਵਣ ਕੀਤਾ ਹਿਰਦੇ ਚ ਥਾਂ ਦੇਣਾ ਜੀ। ਗੁਰੂ ਘਰ ਦੇ ਸੇਵਕ ਚਾਕਰ ਜਾਣ ਕੇ ਹੋਈਆਂ ਭੁੱਲਾਂ ਦੀ ਕਿਵੇਂ ਖਿਮਾ ਕਰਨੀ,